attracts me like no other lover. Something in the way she woos me. I don't want to leave her now.
ਵਾਲਾ ਅੱਤਵਾਦੀ ਨਹੀਂ ਸੁਣਦਾ ਤੂੰ ਸਰਕਾਰੇ। ਪ੍ਰਾਣਿਆਂ ਤੋਂ ਬਚੋ ਨਵੇਂ ਘੱਲੂ ਘਾਰੇ ਆ ਗਏ ਪ੍ਰਾਣਿਆਂ ਤੋਂ ਬਚੋ ਨਵੇਂ ਘੱਲੂ ਘਾਰੇ ਆ ਗਏ ਨੀਲੇ ਤਾਰੇ ਡੋਬੇ ਸੀ ਤਾਂ ਚਿੱਟੇ ਤਾਰੇ ਆ ਗਏ ਮਾੜਕੂ ਸਰੀਰਾਂ ਵਿੱਚ ਮਹਿਤਾਬ ਤੁਸੀਂ ਭਾਲਦੇ ਹੁਣ ਕਿਹੜਾ ਸੋਹਣਿਓ ਪੰਜਾਬ ਤੁਸੀਂ ਭਾਲਦੇ ਮਾੜਕੂ ਸਰੀਰਾਂ ਵਿੱਚ ਮਹਿਤਾਬ ਤੁਸੀਂ ਭਾਲਦੇ ਹੁਣ ਕਿਹੜਾ ਸੋਹਣਿਓ ਪੰਜਾਬ ਤੁਸੀਂ ਭਾਲਦੇ ਅੱਜ ਫਿਰ ਬਹੁਤ ਚਾਰ ਪੰਜ ਵੀਕ ਦੇ ਬਾਅਦ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਮੇਰੇ ਨਾਲ ਇਸ ਪਰੇ ਦੇ ਵਿੱਚ ਮੈਂ ਪਹਿਲਾ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਕਰ ਰਿਹਾ ਆਪ ਜੀ ਦੇ ਖਿਦਮਤ ਰੱਖ ਰਿਹਾ ਤੇ ਉਮੀਦ ਕਰਦਾ ਹਾਂ ਤੁਸੀਂ ਪਿਛਲੇ ਵਰੇ ਦੇ ਦੌਰਾਨ ਇਸ ਵਰੇ ਵੀ ਉਨਾ ਹੀ ਪਿਆਰ ਬਖਸ਼ੋਗੇ ਔਰ ਸਭ ਤੋਂ ਪਹਿਲਾਂ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਖੱਟੀਆਂ ਕੁਝ ਮਿੱਠੀਆਂ ਪੁਰਾਣਾ ਵਰਾ ਕਈ ਕੁਛ ਛੱਡ ਗਿਆ ਜਾਦਾਂ ਪੁਰਾਣੀਆਂ ਚਿਹਨ ਵਿੱਚ ਵਸ ਗਈਆਂ ਉਹ ਮਰ ਜਾਣੀਆਂ ਬਹੁਤ ਇੱਕ ਆਪਦੇ ਨਾਲ ਪੜਨ ਇਸ ਵਰੇ ਵੀ ਕਰਦਾ ਹਾਂ ਕਿ ਜਿਵੇਂ ਪਿਛਲੇ ਵਰੇ ਦੇ ਵਿੱਚ ਸੱਚ ਦੀ ਗੱਲ ਕੀਤੀ ਉਸੇ ਤਰ੍ਹਾਂ ਇਸ ਵਰੇ ਵੀ ਗੁਰੂ ਦੀ ਓਟ ਦੇ ਨਾਲ ਸੱਚ ਦੀ ਗੱਲ ਹੀ ਕਰਾਂਗੇ ਅਤੇ ਤੁਹਾਡਾ ਸਾਥ ਉਵੇਂ ਹੀ ਸਾਨੂੰ ਲੋੜਦਾ ਜਿਵੇਂ ਪਿਛਲੇ ਪ੍ਰੋਗਰਾਮ ਦੇ ਦੌਰਾਨ ਪਿਛਲੇ ਵਰੇ ਦੇ ਵਿੱਚ ਤੁਸੀਂ ਦਿੱਤਾ ਹੈ ਜੇਕਰ ਗੱਲ ਕਰੀਏ ਢਾਂਚੇ ਦੀ ਜੇਕਰ ਗੱਲ ਕਰੀਏ ਸੋਚ ਦੀ ਜੇਕਰ ਗੱਲ ਕਰੀਏ ਮੁਕੱਦਰ ਦੀ ਜੇਕਰ ਗੱਲ ਕਰੀਏ ਤਕਦੀਰਾਂ ਦੀ ਸਾਰਾ ਕੁਛ ਫਿੱਕਾ ਜਿਹਾ ਪੈਂਦਾ ਹੈ ਜਦੋਂ ਗੁਰੂ ਦੇ ਦਰ ਦੇ ਉੱਤੇ ਜਾ ਕੇ ਨਤਮਸਤਕ ਹੁੰਦੇ ਹਾਂ ਕੌਮ ਦੇ ਵੱਲ ਜਦੋਂ ਦੇਖਦਾ ਹਾਂ ਬਹੁਤ ਹੀ ਅਹਿਮ ਹਨੇਰੀਆਂ ਦੇ ਵਿੱਚੋਂ ਕੌਮ ਗੁਜਰਦੀ ਨਜ਼ਰ ਆਉਂਦੀ ਹੈ ਇੰਨੇ ਦਰਦ ਇੰਨੇ ਦੁੱਖ ਕੌਮ ਨੇ ਝੱਲੇ ਇੰਨਾ ਕੁਝ ਵੇਖਿਆ ਪਰ ਜਦੋਂ ਮੈਂ ਅੱਜ ਕੌਮ ਦੀ ਜਵਾਨੀ ਵੱਲ ਨਿਗਾਹ ਮਾਰਦਾ ਹਾਂ ਉਹਨੂੰ ਸੁਰਤੀ ਹੈ ਨਹੀਂ ਉਹਨੂੰ ਪਤਾ ਹੀ ਨਹੀਂ ਉਹਨੂੰ ਇਹ ਸਭ ਕੁਝ ਵੇਖਣ ਅਤੇ ਵਾਚਣ ਦੇ ਵਿੱਚ ਉਹਦੇ ਕੋਲ ਫੁਰਸਤ ਹੈ ਨਹੀਂ ਟਾਈਮ ਹੈ ਨਹੀਂ ਵਕਤ ਹੈ ਨਹੀਂ ਸਮਾਂ ਹੈ ਨਹੀਂ ਗੱਲ ਇੱਕ ਘਰ ਦੀ ਨਹੀਂ ਸਾਡੇ ਹਰੇਕ ਘਰ ਦੀ ਗੱਲ ਹੈ ਕਿਉਂਕਿ ਜੇਕਰ ਅਸੀਂ ਸਿੱਖ ਹੋਣ 'ਤੇ ਮਾਣ ਕਰਨਾ ਹੈ ਤਾਂ ਸਾਰੇ ਹੀ ਜਿੰਨੇ ਵੀ ਸਿੱਖ ਪਰਿਵਾਰ ਨੇ ਸਾਡਿਆਂ ਸਾਰਿਆਂ ਦੇ ਸਾਂਝੇ ਨੇ ਸਾਡੇ ਉਹ ਬੱਚੇ ਸਾਡੀਆਂ ਧੀਆਂ ਸਾਡੀਆਂ ਉਹ ਨੌਜਵਾਨ ਲੜਕੀਆਂ ਸਾਡੀਆਂ ਨੇ ਜਿਹੜੀਆਂ ਸਿੱਖ ਪਰਿਵਾਰਾਂ ਦੇ ਵਿੱਚ ਜੰਮੀਆਂ ਨੇ ਜਾਂ ਉਹ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਨੇ ਸੋ ਮੈਂ ਕਈ ਕੁਝ ਆਪਦੇ ਨਾਲ ਸਾਂਝਾ ਕਰਨਾ ਹੈ ਕਈ ਕੁਝ ਮੈਂ ਤੁਹਾਨੂੰ ਦੱਸਣਾ ਹੈ ਕਈ ਕੁਝ ਤੁਹਾਡੇ ਤੋਂ ਸੁਣਨਾ ਵੀ ਹੈ ਸੋ ਅੱਜ ਮੈਂ ਜਿਹੜਾ ਇੱਕ ਪ੍ਰੋਗਰਾਮ ਆਪਦੇ ਨਾਲ ਸਪੈਸ਼ਲ ਜਿਹੜਾ ਕਈ ਦਿਨਾਂ ਤੋਂ ਮੈਨੂੰ ਸੈਟਅਪ ਕਰ ਰਿਹਾ ਸਾਂ ਕਈ ਮਨ ਦੇ ਵਿੱਚ ਉਤਰਾਅ ਚੜ੍ਹਾ ਰਹੇ ਸਨ ਕਿ ਇਸ ਨੂੰ ਮੈਂ ਆਪਣਾ ਚਲਾਵਾਂ ਨਾ ਸਾਂਝਾ ਕਰਾਂ ਜਾਂ ਕਰਾਂ ਕਈ ਕੁਝ ਇਹਦੇ ਵਿੱਚ ਚੱਲਿਆ ਪਰ ਫਿਰ ਮੈਂ ਐਂਡ ਦੇ ਉੱਪਰ ਆ ਕੇ ਇਹੀ ਨਹੀਂ ਇਹ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਣੀ ਚਾਹੀਦੀ ਹੈ ਕੁਝ ਬੀਤੇ ਦੀਆਂ 29 ਵਰੇ 30 ਵਰੇ ਪਹਿਲਾਂ ਜੋ ਕੌਮ ਨੇ ਸੰਤਾਪ ਹੰਢਾਇਆ ਉਹ ਸੰਤਾਪ ਦੇ ਵਿੱਚੋਂ ਕੌਮ ਨੇ ਕੀ ਖੱਟਿਆ ਕੀ ਪਾਇਆ ਉਹ ਅੱਜ ਆਪਾਂ ਲੇਖਾ ਜੋਖਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਕਸਰ ਹੀ ਜਦੋਂ ਮੈਂ ਕਿਸੇ ਕਾਰ ਸੇਵਾ ਵਾਲੇ ਬਾਬੇ 'ਤੇ ਟਿੱਪਣੀ ਕਰਦਾ ਅਤੇ ਕਈ ਸੰਗਤੀ ਰੂਪ ਦੇ ਵਿੱਚੋਂ ਮੈਸੇਜ ਰਾਹੀਂ ਫੋਨ ਰਾਹੀਂ ਫੇਸਬੁੱਕ ਦੇ ਉੱਤੇ ਇੱਧਰ ਉੱਧਰ ਕਹਿੰਦੇ ਨੇ ਜੀ ਬਾਬੇ ਕੰਮ ਚੰਗਾ ਕਰਦੇ ਨੇ ਮੈਂ ਨਹੀਂ ਕਦੀ ਕਿਸੇ ਨੂੰ ਕਹਿੰਦਾ ਮਾੜਾ ਕਰਦਾ ਚੰਗਾ ਕਰਦਾ ਪਰ ਕੀ ਕਰਦਾ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਹੈ ਮੇਰੀ ਆਪਣੀ ਕੋਈ ਵਿਚਾਰ ਨਹੀਂ ਹੈ ਤੁਹਾਡੀ ਵਿਚਾਰ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਹੋ ਕੀ ਰਿਹਾ ਹੈ ਅੱਖੀਂ ਵੀ ਦੇਖਿਆ ਮੈਂ ਅੱਖੀਂ ਦੇਖ ਕੇ ਫਿਰ ਮੈਂ ਖੋਜ ਕੀਤੀ ਖੋਜ ਕਰਕੇ ਕੁਝ ਨਾ ਕੁਝ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਮਿਲਿਆ ਵੀ ਸੋ ਜੋ ਮਿਲਿਆ ਉਹ ਮੈਂ ਆਪਦੇ ਨਾਲ ਸਾਂਝਾ ਕਰਨ ਜਾ ਰਿਹਾ ਉਮੀਦ ਕਰਦਾ ਤੁਸੀਂ ਜ਼ਰੂਰ ਪਸੰਦ ਕਰੋਗੇ ਤਕਰੀਬਨ ਇਹ 20-25 ਮਿੰਟ ਦੀ ਇੱਕ ਕਲਿੱਪ ਆ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਆਓ ਜੁੜਦੇ ਹਾਂ ਇਸ ਕਲਿੱਪ ਦੇ ਨਾਲ ਕੀ ਕੁਝ ਚੱਲਦਾ ਕਿਵੇਂ ਹੁੰਦਾ ਕਿਵੇਂ ਬਣਾ ਕੇ ਤਸਵੀਰ ਪੇਸ਼ ਕੀਤੀ ਜਾਂਦੀ ਹੈ ਤੁਸੀਂ ਆਪੋ ਆਪ ਆਪਣੇ ਹਿਸਾਬ ਦੇ ਨਾਲ ਹੀ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਵੋਗੇ ਤੇ ਸਟੂਡੀਓ ਨੰਬਰ 815-8100 ਜੇਕਰ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੇ ਜ਼ਰੂਰ ਫੋਨ ਕਰਿਓ ਵਿਚਾਰ ਤੁਹਾਡੀ ਤੇ ਜੇ ਕਿਤੇ ਮੈਂ ਜੋ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹਦੇ 'ਚ ਕਿਤੇ ਤੁਹਾਨੂੰ ਲੱਗੇ ਕਿ ਮੈਂ ਗਲਤ ਕਰ ਤੁਹਾਨੂੰ ਵਿਊ ਦੇ ਰਿਹਾ ਤੇ ਮੈਨੂੰ ਟੋਕਣ ਦੀ ਕੋਸ਼ਿਸ਼ ਜ਼ਰੂਰ ਕਰਿਓ ਜੀ 815-8100 ਨੰਬਰ ਹੈ ਸੋ ਆਓ ਜੁੜਦੇ ਹਾਂ ਇਸ ਇੱਕ ਕਲਿੱਪ ਦੇ ਨਾਲ
ਤੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੂਹੀ ਬੰਬਾਂ ਗੁੱਤ ਮੇਰੇ ਕੁੱਛੜ ਅੰਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ ਇਹ ਦਰਦ ਸੀ ਜਦੋਂ ਜੂਨ 1984 ਵਿੱਚ ਇਸ ਭਾਰਤੀ ਹਕੂਮਤ ਨੇ ਅਕਾਲ ਤਖ਼ਤ ਸਾਹਿਬ ਨੂੰ ਤਹਿਸ਼ ਨਹਿਸ਼ ਕੀਤਾ ਉਦੋਂ ਇਹ ਪ੍ਰਕਰਮਾਂ ਦੀ ਹੂਕ ਸੀ ਜਿਹੜੀ ਕਿ ਮੈਂ ਆਪ ਜੀ ਨਾਲ 17 ਰਾਹੀਂ ਸਾਂਝੀ ਕੀਤੀ ਹੈ ਇਸ ਤੋਂ ਬਾਅਦ 1985 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕੇਸ ਸੈਂਟਰ ਗੌਰਮੈਂਟ ਦੇ ਉੱਤੇ ਕੀਤਾ ਗਿਆ ਕਿ ਜੋ ਕੁਛ ਸਾਡੀਆਂ ਬਿਲਡਿੰਗਾਂ ਤਹਿਸ਼ ਨਹਿਸ਼ ਹੋਈਆਂ ਨੇ ਸੋਨਾ ਤੁਸੀਂ ਚੱਕ ਕੇ ਲੈ ਕੇ ਗਏ ਹੋ ਸਾਡਾ ਇਤਿਹਾਸ ਸਾੜ ਦਿੱਤਾ ਕੁਝ ਤੁਸੀਂ ਚੱਕ ਕੇ ਲੈ ਗਏ ਹੋ ਉਹਦੇ ਮੁਆਵਜ਼ੇ ਵਜੋਂ ਸਾਨੂੰ 1000 ਕਰੋੜ ਰੁਪਇਆ ਦਿੱਤਾ ਜਾਵੇ ਇਹ ਕੇਸ ਕੀਤਾ 1985 ਵਿੱਚ ਕੋਪਰ ਸੂਟ ਕੀਤਾ ਗਿਆ ਭਾਵ ਕੇ ਸਾਤੋਂ ਕੋਰਟ ਫੀਸ ਨਾ ਲਈ ਜਾਵੇ ਪਰ ਭਾਰਤੀ ਹਕੂਮਤ 2013 ਤੱਕ ਅੜੀ ਰਹੀ ਕਿ ਜੇ ਤੁਸੀਂ ਕੋਰਟ ਦੀ ਫੀਸ ਅਦਾਲਤ ਦੀ ਫੀਸ ਨਹੀਂ ਦੇਣੀ ਤੇ ਅਸੀਂ ਤੁਹਾਡਾ ਕੇਸ ਸੁਣਨਾ ਹੀ ਨਹੀਂ ਹੁਣ ਬੜੇ ਹੈਰਾਨਗੀ ਦੀ ਗੱਲ ਹੈ ਕਿ 28 ਸਾਲ ਇਹ ਕੇਸ ਸ਼ੁਰੂ ਹੀ ਨਹੀਂ ਹੋਇਆ 2013 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਕੋਰਟ ਫੀਸ ਜਮ੍ਹਾਂ ਕਰਾਈ ਤੇ ਇਹ ਕੇਸ ਸ਼ੁਰੂ ਹੋਇਆ ਹੁਣ ਜਿਹੜੀ ਇਸ ਕੇਸ ਦੀ ਤਰੀਕ ਹੈ ਉਹ ਹੈ 8/3/2019 ਪਰ ਇਸ ਤੋਂ ਜਿਹੜੀ ਪਿਛਲੀ ਤਰੀਕ ਸੀ 8/10/2018 ਉਸ ਦਿਨ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਉਸ ਆਰਡਰ ਵਿੱਚ ਲਿਖਿਆ ਸੀ ਲਰਨਡ ਸੀਨੀਅਰ ਕੌਂਸਲ ਫਾਰ ਦਾ ਪਲੇਂਟਿਫ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ states that a delegation of the plaintiff has met the honorable home minister of india on 6 September 2018 hun itthe sawal paida hunda hai ke home ministry nu kehda wafd milan gaya wafd vich kaun kaun san te wafd ne kehdi deal final kiti ਹਿਸਾਬ ਲਾਓ ਕਿ 1985 ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦਾ ਜੇਕਰ ਬੈਂਕ 7 ਸਾਲਾਂ ਬਾਅਦ ਵੀ ਪੈਸਾ ਡਬਲ ਕਰਦੀ ਹੈ ਤਾਂ ਇਹ 1000 ਕਰੋੜ ਰੁਪਈਆ ਬਣ ਜਾਂਦਾ 32000 ਕਰੋੜ ਰੁਪਈਆ ਤੇ ਫਿਰ ਇਹ 32000 ਕਰੋੜ ਕੀ ਹੁਣ ਸਿੱਖ ਕੌਮ ਨੂੰ ਮਿਲੇਗਾ ਜਾਂ ਨਹੀਂ ਇੱਥੇ ਇੱਕ ਵੱਡਾ ਸਵਾਲ ਹੈ ਕਿ ਇਹ ਡੀਲ 32000 ਕਰੋੜ ਰੁਪਏ ਨੂੰ ਕੇਂਦਰ ਵੱਲੋਂ ਨਾ ਦੇਣ ਲਈ ਅੰਦਰ ਖਾਤੇ ਕੀਤੀ ਜਾ ਰਹੀ ਹੈ ਇਹ ਖਬਰ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਜਨਤਕ ਕਿਉਂ ਨਹੀਂ ਕੀਤੀ ਕਿਉਂਕਿ ਕੋਰਟ ਨੇ ਸਾਫ਼ ਸਾਫ਼ ਇਹ ਆਰਡਰ ਵਿੱਚ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਯਾਨੀ ਕਿ ਅਦਾਲਤ ਨੂੰ ਇਹ ਦੱਸਿਆ ਕਿ ਉਹਨਾਂ ਦੀ ਕੇਂਦਰ ਸਰਕਾਰ ਨਾਲ ਹੋਮ ਮਿਨਿਸਟਰੀ ਨਾਲ ਗੱਲ ਚੱਲ ਰਹੀ ਹੈ ਉਹ ਕਿਹੜੀ ਗੱਲ ਹੈ ਉਹ ਸਿੱਖ ਸੰਗਤਾਂ ਨੂੰ ਕਿਉਂ ਨਹੀਂ ਦੱਸੀ ਜਾ ਰਹੀ ਇਹ ਕੇਸ ਨੂੰ ਕਿਉਂ ਲੁਕੋਇਆ ਜਾ ਰਿਹਾ 32000 ਕਰੋੜ ਰੁਪਏ ਦਾ ਨੁਕਸਾਨ ਕੌਣ ਕਰਵਾ ਰਿਹਾ ਔਰ ਕਿਸ ਲਈ ਕਰਵਾ ਰਿਹਾ ਉਹ ਕਿਹੜੀ ਮਜਬੂਰੀ ਸੀ ਕਿ ਸ਼੍ਰੋਮਣੀ ਕਮੇਟੀ ਦਾ ਵਫਦ ਜਾ ਕੇ ਕੇਂਦਰ ਸਰਕਾਰ ਨੂੰ ਮਿਲ ਰਿਹਾ ਜਦੋਂ ਅਸੀਂ ਇਸ ਸਾਰੇ ਕਾਸੇ ਨੂੰ ਬਚਿਆ ਤੇ ਗੱਲ ਸਾਹਮਣੇ ਆਈ ਕਿ ਇਸ ਕੇਸ ਵਿੱਚ ਹੁਣ ਇੱਕੋ ਇੱਕ ਸਬੂਤ ਬਚਦਾ ਉਹ ਸਬੂਤ ਬਚਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਸ ਨੂੰ ਹੁਣ ਅੰਦਰੋਂ ਅੰਦਰੀ ਤੋੜਿਆ ਜਾ ਰਿਹਾ ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਕੇਸ ਕੀਤਾ ਸੀ ਕੇਸ ਦੇ ਵਿੱਚ ਉਹਨਾਂ ਨੇ ਇੱਕ ਲਿਸਟ ਦਿੱਤੀ ਸੀ ਕਿ ਸਾਡੀ ਫਲਾਨੀ ਫਲਾਨੀ ਚੀਜ਼ ਦਾ ਇੰਨਾ ਇੰਨਾ ਨੁਕਸਾਨ ਹੋਇਆ ਉਹਦੇ 11ਵੇਂ ਨੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਖੁਦ ਮੰਨਿਆ ਤੇਜਾ ਸਿੰਘ ਸਮੁੰਦਰੀ ਹਾਲ ਦਾ ਹਿਸਟੋਰਿਕ ਬਿਲਡਿੰਗ ਹਾਊਸਿੰਗ ਮੇਨ ਆਫਿਸ ਰਿਕਾਰਡ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਜ਼ ਬੀਨ ਗਟਡ, ਮਤਲਬ ਕਿ ਫੌਜ ਨੇ ਸਾਡਾ ਸਾਰਾ ਇਤਿਹਾਸ ਤਹਿਸ਼ ਨਹਿਸ਼ ਕਰ ਦਿੱਤਾ, ਨੇਸ਼ ਤੋਂ ਨਾਬੂਦ ਕਰ ਦਿੱਤਾ, ਬਿਲਡਿੰਗ ਨੂੰ ਅੱਗ ਲਾ ਦਿੱਤੀ ਹੈ, ਉਹ ਅੰਦਰੋਂ ਸਾਰਾ ਕੁਝ ਖਤਮ ਕਰ ਦਿੱਤਾ। ਉਹਦੇ ਇਵਜ਼ ਵਿੱਚ ਮੰਗਿਆ ਗਿਆ 50 ਕਰੋੜ ਰੁਪਇਆ, ਕੱਲਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਲਈ 50 ਕਰੋੜ ਦਾ ਉਸ ਵਕਤ ਇਹ ਨੁਕਸਾਨ ਮੰਗਿਆ ਗਿਆ। ਹੁਣ ਇਸ ਇਤਿਹਾਸ ਨੂੰ ਜਿਹੜਾ ਕਿ ਖੁਦ ਸ਼੍ਰੋਮਣੀ ਕਮੇਟੀ ਮੰਨਦੀ ਆ ਕਿ ਹਿਸਟੋਰੀਕਲ ਬਿਲਡਿੰਗ ਹੈ, ਹਿਸਟੋਰੀਕਲ ਬਿਲਡਿੰਗ ਦੇ ਵਿੱਚ ਤਾਂ ਤੁਸੀਂ ਇੱਕ ਕਿੱਲ ਨਹੀਂ ਠੋਕ ਸਕਦੇ, ਉਹਨੂੰ ਹੁਣ ਅੰਦਰੋਂ ਅੰਦਰ ਤੋੜਿਆ ਜਾ ਰਿਹਾ। ਅੱਜ ਤੱਕ ਵੀ ਸਿੱਖ ਸੰਗਤਾਂ ਨੂੰ ਬਾਹਰੋਂ ਬਿਲਡਿੰਗ ਉਹੀ ਜਿਹੀ ਨਜ਼ਰ ਆਉਂਦੀ ਹੈ, ਬਾਹਰੋਂ ਬਿਲਡਿੰਗ ਉਹੀ ਜਿਹੀ ਹੀ ਨਜ਼ਰ ਆਉਂਦੀ ਹੈ, ਪਰ ਅੰਦਰੋਂ ਸਾਰਾ ਕੁਝ ਤੋੜਿਆ ਜਾ ਰਿਹਾ, ਇੱਕ ਰਿਪੇਅਰ ਦੇ ਨਾਂ ਦੇ ਉੱਤੇ ਤੋੜਿਆ ਜਾ ਰਿਹਾ, ਇਸ ਨੂੰ ਅੰਦਰੋਂ ਅੰਦਰ ਖਤਮ ਕੀਤਾ ਜਾ ਰਿਹਾ। ਰਾਤੋ ਰਾਤ ਇਸ ਨੂੰ ਤੋੜਦੇ ਆ, ਰਾਤੋ ਰਾਤ ਇਸ ਉੱਤੇ ਲੈਂਟਰ ਪਾਉਂਦੇ ਆ, ਤੇ ਸਵੇਰ ਨੂੰ ਤੜਕਸਾਰ ਇਹਦਾ ਮਲਬਾ ਵੀ ਚੁੱਕ ਕੇ ਲੈ ਜਾਂਦੇ ਆ। ਔਰ ਇਹ ਪਹਿਲੀ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦਾ ਬੋਰਡ ਨਹੀਂ ਲਾਇਆ ਬਾਹਰ ਕਿ ਅੰਦਰ ਕਾਰ ਸੇਵਾ ਚੱਲ ਰਹੀ ਹੈ। ਸੰਗਤਾਂ ਮਾਇਆ ਦਾ ਯੋਗਦਾਨ ਪਾਓ ਜਾਂ ਤਨੋ ਮਨੋ ਪਾਓ, ਹਰ ਥਾਂ ਤੇ ਟੋਕਰੀ ਰੱਖਣ ਵਾਲੇ ਇਹ ਕਿਉਂ ਭੁੱਲ ਗਏ ਕਿ ਇਸ ਥਾਂ ਤੇ ਵੀ ਕੋਈ ਟੋਕਰੀ ਰੱਖ ਦਿਓ, ਕਿਉਂਕਿ ਇਹ ਸਬੂਤ ਹੈ ਅਖੀਰਲਾ, ਕਿਉਂਕਿ ਇਸ ਤੋਂ ਪਹਿਲਾਂ ਗੋਲੀਆਂ ਦੇ ਨਿਸ਼ਾਨ ਪ੍ਰਕਰਮਾਂ ਵਿੱਚੋਂ ਖਤਮ ਕਰ ਦਿੱਤੇ ਗਏ ਨੇ, ਅਕਾਲ ਤਖ਼ਤ ਸਾਹਿਬ ਜੀ ਦੁਆਰਾ ਕਾਰ ਸੇਵਾ ਹੋ ਚੁੱਕੀ ਹੈ, ਮੰਜੀ ਸਾਹਿਬ ਵਿੱਚੋਂ ਇਹਦੇ ਹਾਲ ਖਤਮ ਕਰਤੇ, ਲੰਗਰ ਹਾਲ ਦੇ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨ ਖਤਮ ਕਰ ਦਿੱਤੇ ਗਏ ਨੇ, ਹਰਿਮੰਦਰ ਸਾਹਿਬ ਵਿੱਚ ਬਹੁਤਾਤ ਗੋਲੀਆਂ ਲੱਗੀਆਂ ਸੀ ਉਹਦੇ ਨਿਸ਼ਾਨ ਖਤਮ ਕਰ ਦਿੱਤੇ ਗਏ ਨੇ, ਔਰ ਸ਼ਹੀਦੀ ਬਾਗ ਉੱਥੋਂ ਖਤਮ ਕਰ ਦਿੱਤਾ ਗਿਆ, ਉਹ ਵੀ ਭੂਰੀ ਵਾਲਿਆਂ ਨੇ ਕੀਤਾ। ਇਹ ਸਾਰੀਆਂ ਕਾਰ ਸੇਵਾਵਾਂ ਜਿਹੜੀਆਂ ਭੂਰੀ ਸਾਹਿਬ ਵਾਲੇ ਕਰ ਰਹੇ ਨੇ, ਔਰ ਇਹ ਅਖੀਰਲਾ ਸਬੂਤ ਜਿਸ ਰਾਹੀਂ ਅਸੀਂ ਇਹ 32,000 ਕਰੋੜ ਰੁਪਏ ਜਿਹੜਾ ਅੱਜ ਬਣਦਾ ਉਹਦਾ ਕੇਸ ਜਿੱਤ ਸਕਦੇ ਸੀ, ਔਰ ਕੌਮ ਦੀ ਝੋਲੀਓ ਪੈਸਾ ਪਵਾ ਕੇ ਕੌਮ ਦੇ ਬੱਚਿਆਂ ਨੂੰ ਸਿਹਤ ਤੇ ਸਿੱਖਿਆ ਪੱਖੋਂ ਸਾਂਭ ਸਕਦੇ ਸੀ, ਇਕੱਲੇ ਕੌਮ ਦੇ ਬੱਚਿਆਂ ਨੂੰ ਨਹੀਂ ਪੂਰੀ ਮਨੁੱਖਤਾ ਦੇ ਬੱਚਿਆਂ ਨੂੰ ਅਸੀਂ ਸਾਂਭ ਸਕਦੇ ਸੀ, ਪਰ ਇਹ ਕੇਸ ਅਸੀਂ ਹਾਰਨ ਜਾ ਰਹੇ ਹਾਂ, ਕਿਉਂਕਿ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੁਹਾਡੇ ਹੀ ਪੈਸਿਆਂ ਨਾਲ ਸਾਧ ਸੰਗਤ ਜੀ ਬਾਹਰੋਂ ਡਾਲਰ ਇਕੱਠੇ ਕਰਕੇ ਕਿ ਉਹ ਦੇ ਇਤਿਹਾਸ ਨੂੰ ਸਾਂਭ ਰਹੇ ਨੇ, ਬੇਸਿਕਲੀ ਇਤਿਹਾਸ ਨੂੰ ਸਾਂਭ ਨਹੀਂ ਰਹੇ, ਤੁਹਾਡਾ ਇਤਿਹਾਸ ਮਲੀਆ ਮੇਟ ਕਰ ਰਹੇ ਨੇ। ਪਰ ਅੱਜ ਗੱਲ ਹੈ ਕਿ ਸਿੱਖ ਕੌਮ 32,000 ਕਰੋੜ ਰੁਪਏ ਦਾ ਕੇਸ ਹਾਰਨ ਜਾ ਰਹੀ ਹੈ, ਔਰ ਉਸ ਨੂੰ ਹਰਾਉਣ ਵਿੱਚ ਸਭ ਤੋਂ ਵੱਡਾ ਹੱਥ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ। ਤੁਸੀਂ ਤਸਵੀਰਾਂ ਵੇਖ ਰਹੇ ਹੋ, ਬੜੀ ਮੁਸ਼ਕਲ ਨਾਲ ਇਹ ਤਸਵੀਰਾਂ ਖਿੱਚੀਆਂ ਗਈਆਂ ਨੇ, ਔਰ ਇਹ ਤਸਵੀਰਾਂ ਲਈਆਂ ਗਈਆਂ ਨੇ, ਔਰ ਕਿਸ ਤਰ੍ਹਾਂ ਚੋਰੀ ਛੁਪੇ ਚੋਰਾਂ ਵਾਂਗ ਇਹ ਕਾਰ ਸੇਵਾ ਨਹੀਂ ਮਾਰ ਸੇਵਾ ਕੀਤੀ ਜਾ ਰਹੀ ਹੈ। ਕਿ ਇਹ ਕਾਰ ਸੇਵਾ ਇਸੇ ਡੀਲ ਦਾ ਹਿੱਸਾ ਤੇ ਨਹੀਂ ਕਿ ਅਸੀਂ ਤੁਹਾਡੇ ਸਬੂਤ ਖਤਮ ਕਰਦੇ ਹਾਂ, ਕੇਂਦਰ ਸਾਨੂੰ ਥੋੜੇ ਬਹੁਤੇ ਪੈਸੇ ਦੇ ਦੇਵੇ, 1,000 ਕਰੋੜ ਮੰਗਿਆ ਸੀ ਚਲੋ 500 ਕਰੋੜ ਦੇ ਦੇਵੇ, ਕਿਉਂਕਿ 2019 ਦੀਆਂ ਚੋਣਾਂ ਆਉਣ ਵਾਲੀਆਂ ਨੇ, ਇਹ ਵਿਸ਼ਵਾਸ ਦਵਾਇਆ ਜਾਵੇ ਕੇਂਦਰ ਵੱਲੋਂ ਸਿੱਖਾਂ ਨੂੰ ਕਿ ਅਸੀਂ ਜੀ 500 ਕਰੋੜ ਰੁਪਇਆ ਦੇਤਾ ਜਾਂ ਇਸ ਤੋਂ ਘੱਟ ਅਮਾਊਂਟ ਤੁਹਾਨੂੰ ਦੇਤੀ, ਕਿ ਜੋ ਕੁਛ 1984 ਦੇ ਵਿੱਚ ਹੋਇਆ ਉਹਦੇ ਇਵਜ਼ ਵਜੋਂ, ਜਦਕਿ ਇਹ 32,000 ਕਰੋੜ ਰੁਪਇਆ ਬਣਦਾ ਜਿਹੜਾ ਕਿ ਇਸ ਨੂੰ ਦੱਬਣ ਦੀ, ਇਹਨੂੰ ਖਾਣ ਦੀ, ਇਹਦਾ ਇਤਿਹਾਸ ਮਿਟਾਉਣ ਦੀ, ਸਬੂਤ ਕੇਸ ਦੇ ਖਤਮ ਕਰਨ ਦੀਆਂ ਤਿਆਰੀਆਂ ਬੜੇ ਹੀ ਵੱਡੇ ਪੱਧਰ ਤੇ ਅੰਦਰੋਂ ਖਾਤੀ ਚੱਲ ਰਹੀਆਂ ਨੇ। ਅਸੀਂ ਇਸ ਵੀਡੀਓ ਰਾਹੀਂ ਕੌਮ ਨੂੰ ਜਗਾਉਣਾ ਚਾਹੁੰਦੇ ਹਾਂ ਵੀ ਇੱਕ ਤੇ ਕੌਮ, ਅਸੀਂ ਨੀ ਕਹਿੰਦੇ ਕਾਰ ਸੇਵਾ ਵਾਲਿਆਂ ਨੂੰ ਪੈਸੇ ਨਾ ਦਿਓ, ਪਰ ਪੈਸੇ ਦਿੰਦੇ ਹੋ ਤੇ ਉਹਨੂੰ ਪੁੱਛੋ ਲੱਗਣੇ ਕਿੱਥੇ ਨੇ, ਉਹਦੀ ਦੇਖ ਰੇਖ ਆਪ ਕਰੋ, ਕਾਰ ਸੇਵਾ ਦੀ ਜਗ੍ਹਾ ਤੇ ਮਾਰ ਸੇਵਾ ਨਾ ਕਰਾਓ। ਤੇ ਹੁਣ ਫਿਰ ਇਹ ਸਬੂਤ ਮਿਟਾਉਣ ਦੀ ਤਿਆਰੀ ਇਹਨਾਂ ਭੂਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ, ਕੌਮ ਇਹਨਾਂ ਤੋਂ ਜਵਾਬ ਮੰਗੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਤਕ ਕਰੇ ਇਹ ਡੀਲ ਕੀ ਹੋਈ ਸੀ, ਉਹਦੇ ਵਿੱਚ ਕਿਹੜੇ ਕਿਹੜੇ ਬੰਦੇ ਉੱਥੇ ਇਹ ਡੀਲ ਕਰਨ ਗਏ ਸੀ, ਇਸ ਨੂੰ ਜਨਤਕ ਕੀਤਾ ਜਾਵੇ ਨਾ ਕਿ ਇਸ ਨੂੰ ਲੁਕੋਇਆ ਜਾਵੇ। ਸਾਧ ਸੰਗਤ ਦੀ ਯਾਦ ਰੱਖਿਓ, ਇਸ ਕੇਸ ਦੀ ਤਰੀਕ 8/3/2019 ਹੈ, ਉਦੋਂ ਤੱਕ ਕੁਝ ਨਾ ਕੁਝ ਇਸ ਕੇਸ ਨੂੰ ਖਤਮ ਕਰਨ ਦੇ ਲਈ, ਇਸ ਡੀਲ ਨੂੰ ਸਿਰ ਚੜ੍ਹਨ ਦੇ ਲਈ, ਤੁਹਾਡੇ 32,000 ਕਰੋੜ ਦਾ ਨੁਕਸਾਨ ਦੀ ਭਰਪਾਈ ਕੁਛ ਕਰੋੜ ਰੁਪਏ ਕਰਕੇ ਕੇਂਦਰ ਸਰਕਾਰ ਵੱਲੋਂ ਇਹ ਦਿਖਾਇਆ ਜਾਣਾ ਕਿ ਅਸੀਂ ਸਿੱਖਾਂ ਦੇ ਸਭ ਤੋਂ ਵੱਡੇ ਹਮਾਇਤੀ ਹਾਂ। ਜਦਕਿ ਤੁਹਾਡਾ ਇਤਿਹਾਸ ਤੁਹਾਡੇ ਉਸ ਕੇਸ ਦੇ ਐਵੀਡੈਂਸ ਸਾਰਾ ਕੁਝ ਖਤਮ ਕਰ ਦਿੱਤਾ ਔਰ ਇਹ ਖਤਮ ਕਰਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚ ਬੈਠੇ ਨਰਾਇਣੂ ਸੋਚ ਦੇ ਧਾਰਨੀ ਲੋਕਾਂ ਨੇ ਤੇ ਓਹਦੇ ਉੱਤੇ ਕਾਬਜ ਇੱਕ ਸਿਆਸੀ ਧਿਰ ਨੇ। ਸੋ ਆਪਣੇ ਪੁੱਤ ਪੋਤੇ ਨੂੰ ਬਚਾਉਣ ਦੇ ਲਈ ਸਾਧ ਸੰਗਤ ਜੀ ਅੱਗੇ ਆਓ, ਇਸ ਕਾਰ ਸੇਵਾ ਨੂੰ ਕਰਨ ਵਾਸਤੇ ਭੂਰੀ ਵਾਲਿਆਂ ਨੂੰ ਜਿੱਥੇ ਰੋਕਿਆ ਜਾਵੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਟਹਿਰੇ ਵਿੱਚ ਖੜਾ ਕਰਕੇ ਪੁੱਛਿਆ ਜਾਵੇ ਕਿ ਉਹ ਬੰਦੇ ਕੌਣ ਸਨ ਜਿਹੜੇ ਡੀਲ ਕਰਨ ਗਏ ਤੇ ਉਹ ਕਿਹੜੀ ਡੀਲ ਆ ਜਿਹੜੀ ਕੇਂਦਰ ਗੌਰਮੈਂਟ ਨਾਲ ਕੀਤੀ ਗਈ। ਅੱਜ ਦੇ ਰੜਕਦੇ ਬੋਲ ਪ੍ਰੋਗਰਾਮ ਵਿੱਚ ਸਿਰਫ ਇੰਨਾ ਹੀ, ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਬਲਵਿੰਦਰ ਸਿੰਘ ਪ੍ਰੈਣ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਆਪਾਂ ਉਸ ਵਿਚਾਰ ਨੂੰ ਸੁਣਿਆ, ਅਕਸਰ ਹੀ ਕਹਿ ਦਿੰਦੇ ਹੋ ਕਿ ਕਾਰ ਸੇਵਾ ਚੱਲਦੀ ਹੈ, ਇਹ ਪ੍ਰੂਫ ਤੁਹਾਡੇ ਸਾਹਮਣੇ, ਜੇ ਕਿਸੇ ਮੇਰੇ ਵੀਰ ਭੈਣ ਨੂੰ ਚਾਹੀਦੇ ਹੋਣ ਤਾਂ ਮੈਨੂੰ, ਮੇਰਾ ਨੰਬਰ ਹੈ 0275 736 201, ਤੁਸੀਂ ਮੈਸੇਜ ਕਰ ਸਕਦੇ ਹੋ, ਮੈਂ ਤੁਹਾਨੂੰ, ਜਾਂ ਫੇਸਬੁੱਕ 'ਤੇ ਮੈਨੂੰ ਆਪਣੇ ਐਡ ਕਰ ਲਿਓ, ਮੈਂ ਤੁਹਾਨੂੰ ਭੇਜ ਸਕਦਾ। ਹੋਰ ਵੀ ਬਹੁਤ ਕੁਝ ਹੈ, ਇਕੱਲਾ ਇਹੀ ਨਹੀਂ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਹੀ ਸਿੱਖੀ ਭੇਸ ਦੇ ਵਿੱਚ ਲੁਕੇ ਹੋਏ ਬਹਿਰੂਪੀਏ ਇਸ ਤਰ੍ਹਾਂ ਦੇ ਕੰਮ ਇਸ ਤਰ੍ਹਾਂ ਦੇ ਕਰਦੇ ਨੇ, ਅਤੇ ਦੂਸਰੇ ਪਾਸੇ ਜਿੱਥੇ ਇਹੋ ਜਿਹੇ ਕੰਮ ਹੋ ਰਹੇ ਨੇ ਉੱਥੇ ਨਾਲ ਨਾਲ ਤੁਹਾਨੂੰ ਕਿਸ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ, ਕਿਹੜੀਆਂ ਕਿਹੜੇ ਚੱਕਰਾਂ ਦੇ ਵਿੱਚ ਪਾ ਕੇ ਤੁਹਾਨੂੰ ਫਸਾਇਆ ਜਾ ਰਿਹਾ ਹੈ, ਉਹਦੀਆਂ ਕਈ ਤਸਵੀਰਾਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੀਆਂ। ਸਭ ਤੋਂ ਜਿਹੜੀ ਇੱਕ ਖਤਰਨਾਕ ਜਿਹੜੀ ਗੱਲ ਹੈ ਕਿ ਸਾਹਿਤ ਫੜਿਆ ਗਿਆ, ਕਿਤਾਬਾਂ ਫੜੀਆਂ ਗਈਆਂ 3 ਸਿੱਖ ਨੌਜਵਾਨਾਂ ਤੋਂ। ਨਵਾਂ ਸ਼ਹਿਰ ਅਦਾਲਤ ਨੇ 11 ਫਰਵਰੀ ਨੂੰ, ਸੋਰੀ ਪਿਛਲੇ ਹਫ਼ਤੇ, ਉਹਨਾਂ ਨੇ ਜਿਹੜਾ ਸਪੈਸ਼ਲ ਇਸ ਕਰਕੇ ਉਹਨਾਂ ਨੂੰ ਕਰ ਦਿੱਤਾ ਕਿ ਉਹਨਾਂ ਦੇ ਕੋਲੋਂ 1978 1984 ਦੇ ਦਹਾਕੇ ਦੇ ਦੌਰਾਨ ਜੋ ਵੀ ਚੱਲਿਆ ਉਹ ਸਾਹਿਤ ਅਤੇ ਸੁੱਖੇ ਜਿੰਦੇ ਹੋਣਾਂ ਦੀਆਂ, ਬੱਬਰ ਖਾਲਸਾ ਦੇ, ਤਲਵਿੰਦਰ ਸਿੰਘ ਹੋਣਾਂ ਦੀਆਂ, 1978 ਦੇ ਸ਼ਹੀਦਾਂ ਦੀਆਂ ਫੋਟੋਆਂ ਫੜੀਆਂ ਗਈਆਂ ਸੀ, ਉਹਦੇ ਤਹਿਤ 3 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਅਤੇ ਜਦੋਂ ਹੁਣ ਉੱਥੇ ਹਿਲਜੁਲ ਹੋਣੀ ਸ਼ੁਰੂ ਹੋਈ ਹੈ ਅਤੇ ਉਹਦੇ ਨਾਲ ਫਿਰ ਵੱਖਰਾ ਜਿਹੜਾ ਇੱਕ ਹੋਰ ਇੱਕ ਨੌਜਵਾਨ ਨੂੰ ਇੱਕ ਨਵੇਂ ਕੇਸ ਦੇ ਵਿੱਚ ਤਬਦੀਲ, ਅੱਜ ਦੀ ਜਿਹੜੀ ਨਿਊਜ਼ ਹੈ ਕਿ ਉਹਨੂੰ ਕਿਸੇ ਨਵੇਂ ਕੇਸ ਦੇ ਵਿੱਚ ਪੁਲਿਸ ਨੇ ਫਿਰ ਉਹਦਾ ਰਿਮਾਂਡ ਲਿਆ। ਸੋ ਦੇਖਣਾ ਪਵੇਗਾ, ਸੋਚਣਾ ਪਵੇਗਾ ਕੀ ਹੋ ਰਿਹਾ ਹੈ, ਕੀ ਅਸੀਂ ਜੋ ਸਾਡੇ ਨਾਲ ਹੋਇਆ, ਜੋ ਸਾਡੇ ਨਾਲ ਕੀਤਾ ਗਿਆ ਵਰਤਾਰਾ, ਕੀ ਅਸੀਂ ਉਹਨੂੰ ਆਪਣੇ ਸਾਹਿਤ ਦੇ ਰੂਪ ਦੇ ਵਿੱਚ ਆਪਣੇ ਕੋਲ ਆਪਣੀ ਪੀੜ੍ਹੀ ਨੂੰ ਦੱਸ ਵੀ ਨਹੀਂ ਸਕਦੇ? ਇਹ ਤਾਂ ਉਹੀ ਗੱਲ ਹੋਈ, ਜੇ ਅਸੀਂ ਹੁਣ ਰੋਣਾ ਚਾਹੁੰਦੇ ਸਾਨੂੰ ਰੋਣ ਵੀ ਨਹੀਂ ਦਿੰਦੇ ਤੇ ਸਾਡਾ ਦੁੱਖ ਕਿੱਦਾਂ ਵੰਡੇਗਾ? ਸਾਨੂੰ ਰੋਣ ਹੀ ਨਹੀਂ ਦੇਣਾ ਚਾਹੁੰਦੇ, ਸਾਡਾ ਦੁੱਖ ਕਿੱਦਾਂ ਵੰਡੂਗਾ? ਤੇ ਜੇ ਅਸੀਂ ਕਿਸੇ ਨੂੰ ਦੁੱਖ ਦੱਸਣਾ ਚਾਹੁੰਦੇ ਹਾਂ ਫਿਰ ਅੱਤਵਾਦੀ ਤੇ ਵੱਖਵਾਦੀ, ਸਿੱਧੇ ਜਿਹੇ ਸ਼ਬਦਾਂ ਦੇ ਵਿੱਚ, ਦੋ ਅੱਖਰਾਂ ਦੇ ਵਿੱਚ ਗੱਲ ਮੁਕਾ ਕੇ ਉਹ ਜਾਂਦਾ ਮੀਡੀਆ ਤੇ ਉਸੇ ਦਾ, ਉੱਥੇ ਦਾ ਪ੍ਰਸ਼ਾਸਨ, ਪੁਲਿਸ ਆਫਿਸਰ, ਸਾਰੇ ਜੋ ਵੀ ਤੁਸੀਂ ਤੰਤਰ ਮੰਤਰ ਚੱਲਦਾ ਸਾਰਾ ਕੁਛ। ਪਰ ਹੈਰਾਨੀ ਹੁੰਦੀ ਹੈ ਜਦੋਂ ਇਹੋ ਜਿਹੀਆਂ ਖਬਰਾਂ ਨੂੰ ਮੈਂ ਪੜ੍ਹਦਾ ਸੁਣਦਾ ਹਾਂ। ਇਹਦੇ ਵਿੱਚ ਕਈ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਹੋਰ ਕਈ ਜਿਹੜੇ ਜੁਝਾਰੂ ਜਥੇਬੰਦੀਆਂ ਸੰਬੰਧਿਤ ਰੱਖਦੀਆਂ ਨੇ ਪੰਜਾਬ ਦੇ ਨਾਲ, ਉਹਨਾਂ ਨੇ ਇਸ ਚੀਜ਼ ਦੀ ਨਿਖਿੱਧੀ ਜਦੋਂ ਤੋਂ ਕਰਨੀ ਸ਼ੁਰੂ ਕੀਤੀ ਹੈ ਅਤੇ ਪੁਲਿਸ ਨੇ ਇੱਕ ਨਵੇਂ ਕੇਸ ਦੇ ਵਿੱਚ ਇੱਕ ਨਵੇਂ ਨੌਜਵਾਨ, ਉਸ ਹੀ ਨੌਜਵਾਨ ਨੂੰ, ਉਹਨਾਂ ਦੇ ਵਿੱਚੋਂ ਇੱਕ ਨੂੰ ਉਹਦੇ ਹੋਰ ਤਰ੍ਹਾਂ ਕਿਸੇ ਸਿੱਟ ਦਿੱਤਾ ਹੈ। ਕੀ ਹੋ ਰਿਹਾ ਹੈ? ਅਤੇ ਕੌਮ ਦੇ ਲੀਡਰ, ਸਾਡੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿੰਨੀਆਂ ਵੀ ਅਕਾਲੀ ਦਲ ਨੇ ਸਾਰਿਆਂ ਦੇ ਪ੍ਰਧਾਨ, ਇੱਕ ਦੀ ਵੀ ਸਟੇਟਮੈਂਟ ਨਹੀਂ ਆਈ, ਕਿਸੇ ਦੀ ਵੀ ਕੋਈ ਖਬਰ ਨਹੀਂ ਆਈ। ਦੇਸ਼ ਵਿਦੇਸ਼ ਤੋਂ ਜਿਹੜਾ ਇਸਦਾ ਵਿਰੋਧ ਹੋ ਰਿਹਾ ਹੈ, ਜਿਹੜੇ ਨੋਰਮਲ ਜਿਹੜੇ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਇਸ ਚੀਜ਼ ਦਾ ਵਿਰੋਧ ਕਰਦੇ ਨੇ, ਬਾਹਰੋਂ ਵਿਰੋਧ ਹੋ ਰਿਹਾ ਹੈ, ਪਰ ਉੱਥੇ ਦੇ ਜਿਹੜੇ ਸਾਡੇ ਲੀਡਰ ਨੇ ਉਹ ਸੁੱਤੇ ਪਏ ਨੇ। ਕੀ ਕੁਝ ਚੱਲਦਾ ਹੈ ਵੋਟਾਂ ਨੂੰ ਲੈ ਕੇ, ਸਾਰੇ ਕੁਝ ਨੂੰ ਜਦੋਂ ਦੇਖਦੇ ਹਾਂ ਤੇ ਦੂਜੇ ਪਾਸੇ ਜਿਹੜੀ ਅਧਿਆਪਕ ਸ਼੍ਰੇਣੀ ਹੈ ਜਦੋਂ ਉਹਨੂੰ ਦੇਖਦੇ ਹਾਂ, ਉਹਦਾ ਜੋ ਮੰਦਾ ਹਾਲ ਪਟਿਆਲੇ ਦੇ ਵਿੱਚ ਹੋਇਆ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੁਖਦਾਈ ਹੈ। ਕਹੀ ਤਾਂ ਜਾਂਦੇ ਆ ਕਿ ਪੰਜਾਬ ਦੀ ਬਹੁਤ ਡਿਵੈਲਪਮੈਂਟ ਹੋ ਗਈ ਹੈ, ਪੰਜਾਬ ਦਾ ਬਹੁਤ ਕੁਛ ਇੱਦਾਂ ਹੋ ਗਿਆ, ਡਿਵੈਲਪਮੈਂਟ ਕਿਸ ਚੀਜ਼ ਨਾਲ ਹੋਣੀ ਹੈ? ਜਿਨ੍ਹਾਂ ਨੇ ਤੁਹਾਡੇ ਬੱਚੇ ਪੜ੍ਹਾਉਣੇ ਨੇ, ਜਿਨ੍ਹਾਂ ਨੇ ਤੁਹਾਡੇ ਬੱਚੇ ਪੜ੍ਹਾਉਣੇ ਨੇ, ਉਹਨਾਂ ਦੇ ਤਾਂ ਤੁਸੀਂ ਪਾਣੀ ਦੀ ਵਾਛੜ, ਗੰਦੇ ਪਾਣੀ ਦੀ ਵਾਛੜ ਕਰਦੇ ਹੋ, ਉਹਨਾਂ ਤਾਂ ਡਾਂਗਾ ਸੋਟਿਆਂ ਨਾਲ ਤੁਸੀਂ ਸਨਮਾਨਿਤ ਕਰਦੇ ਹੋ, ਅਤੇ ਉਹ ਕਿਹੋ ਜਿਹੀ ਸ਼ਿਕਸ਼ਾ ਤੁਹਾਡੇ ਬੱਚਿਆਂ ਨੂੰ ਦੇਣਗੇ, ਕਿਹੋ ਜਿਹੀ ਉਹ ਜਿਹੜੀ ਗੱਲਬਾਤ ਹੈ ਜਾਂ ਉਹ ਸਾਰਾ ਕੁਛ ਦੱਸਣਗੇ। ਇਹ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਇਹ ਪੰਜਾਬ ਦੇ ਵਿੱਚ ਨਿੱਤ ਨਵੇਂ ਦਿਨ ਵਾਪਰਦੀਆਂ ਨੇ, ਕਈ ਸਾਹਮਣੇ ਆਉਂਦੀਆਂ ਨੇ, ਕਈ ਲੁਕ ਜਾਂਦੀਆਂ ਨੇ, ਕਈ ਛਿਪ ਜਾਂਦੀਆਂ ਨੇ। ਅਤੇ ਪਰ ਪ੍ਰਸ਼ਾਸਨ ਜਿਹੜਾ ਹੈ, ਜੇਕਰ ਉਹਨਾਂ ਨੌਜਵਾਨਾਂ ਦੀ ਗੱਲ ਕਰੀਏ, ਉਹਨਾਂ ਦਾ ਦੋਸ਼ ਸਿਰਫ ਇਹੀ ਹੈ ਕਿ ਅੰਮ੍ਰਿਤਧਾਰੀ ਹੈ। ਜਿਵੇਂ ਪਿਛਲੇ ਦਹਾਕਿਆਂ ਦੇ ਦੌਰਾਨ ਇਹਨਾਂ ਨੇ ਕੀਤਾ ਸੀ ਕਿ ਐਨਕਾਊਂਟਰ ਪੀਲੀ ਦਸਤਾਰ, ਗੋਲ ਦਸਤਾਰ ਅਤੇ ਕਸ਼ਹਿਰਾ ਅਤੇ ਕਾਲੇ ਕਿਰਪਾਨ ਹੋਵੇ ਅਤੇ ਚੱਕੋ ਅਤੇ ਮਾਰੋ ਗੋਲੀ। ਸੇਮ ਉਹਦੇ ਨਾਲ ਇਹਨਾਂ ਬਿਨ ਉਹੋ ਜਿਹੀ ਜਿਹੜੀ ਰੂਟੀਨ ਹੈ ਇਸ ਟਾਈਮ ਵੀ ਜਿਹੜੀ ਹੈ ਉਹ ਉੱਥੇ ਦੀ ਜਿਹੜੀ ਪੁਲਿਸ ਹੈ, ਪ੍ਰਸ਼ਾਸਨ ਹੈ, ਉਹ ਨਿਭਾਉਂਦਾ ਨਜ਼ਰ ਆਉਂਦਾ ਹੈ। ਇਹਦੇ ਨਾਲ ਹੀ ਫਿਰ ਜੇਕਰ ਧਾਰਮਿਕ ਪੱਖ ਨੂੰ ਦੇਖਦੇ ਹਾਂ, ਉਹਦੇ ਵਿੱਚ ਵੀ ਬਹੁਤ ਬੁਰੀ ਜਿਹੜੀ ਖੜੋਤ ਆਈ ਹੈ। ਉਹਦੇ ਵਿੱਚ ਪਿਪਲੀ ਵਾਲਾ ਸਾਧ ਜਿਹੜਾ ਹੈ, ਜਿਹਨੂੰ ਕਿਸੇ ਟਾਈਮ ਸਾਡੇ ਕੌਮ ਦੇ ਜਥੇਦਾਰਾਂ ਨੇ ਪੰਥ ਦਾ ਹਿੱਸਾ ਦੱਸਿਆ ਸੀ, ਉਹਨੇ ਜਿਹੜੀ ਮਰਜ਼ਾਦਾ ਨੂੰ ਢਾਹ ਮਾਰੀ ਹੈ। ਅਸੀਂ ਤਾਂ ਇੱਕ ਸਰਸੇ ਵਾਲੇ ਸਾਧ ਨੂੰ ਰੋਂਦੇ ਹਾਂ ਤਾਂ ਘਰ ਘਰ ਸਾਧ ਪੈਦਾ ਹੋਏ ਆ, ਔਰ ਜਥੇਦਾਰ ਉੱਥੇ ਜਾ ਕੇ ਨੁਮਾਇੰਦਗੀਆਂ ਕਰਦੇ ਆ। ਉਹਦੇ ਵਿੱਚ ਸਾਡੇ ਕੌਮ ਦੇ ਕੀਰਤਨੀ ਹੈ ਜਿਹੜੇ ਆ, ਉਹ ਵੀ ਬੜਾ ਕੁਛ ਉਹਦੇ 'ਤੇ ਕਰਦੇ ਆ, ਫਿਰ ਉਹ ਪੱਖ 'ਚ ਉੱਤਰਦੇ ਆ ਉਹਦੇ ਸਾਧ ਦੇ। ਇਹ ਜਿਹੜੀਆਂ ਚੰਗੀਆਂ ਹਵਾਵਾਂ ਨਹੀਂ ਆ ਰਹੀਆਂ ਸਾਡੇ ਸਮਾਜ ਦੇ ਵਿੱਚੋਂ, ਸਾਡੇ ਆਲੇ ਦੁਆਲੇ ਦੇ ਵਿੱਚੋਂ, ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਇਹੋ ਜਿਹਾ ਦੇਖਣ ਨੂੰ ਮਿਲੇਗਾ। ਤਾਂ ਕੁਛ ਵੀ ਨਹੀਂ ਹੈ ਜੀ, ਅੰਦਰਗਤੀ ਜਿਹੜਾ ਹੈ ਉੱਥੇ ਕਿਵੇਂ ਕਿੱਦਾਂ ਚਲਾਇਆ ਜਾਂਦਾ ਹੈ, ਬਹੁਤ ਕੁਝ ਜਿਹੜਾ ਸਾਡੇ ਸਾਹਮਣੇ ਆਉਣਾ ਹੈ। ਪਰ ਗੱਲ ਇਹ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੈਂਡਲ ਕਰਾਂਗੇ, ਕੀ ਅਸੀਂ ਇੱਕ ਪਲੇਟਫਾਰਮ 'ਤੇ ਇਕੱਤਰ ਹੋਵਾਂਗੇ, ਕੀ ਅਸੀਂ ਇਹਨਾਂ ਬਾਬਿਆਂ ਨੂੰ, ਇਹਨਾਂ ਸਾਧਾਂ ਨੂੰ ਪੁੱਛਾਂਗੇ, ਭਾਈ ਤੂੰ ਆਹ ਕਾਰ ਸੇਵਾ ਜਿਹੜੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਕਰ ਰਿਹਾ ਹੈ, ਤੂੰ ਇਹਦੀ ਭਾਈ ਟੋਕਰੀ ਕਿਉਂ ਨਹੀਂ ਰੱਖੀ? ਹੁਣ ਚਲੋ ਠੀਕ ਹੈ, ਤੂੰ ਨਹੀਂ ਰੱਖੀ ਟੋਕਰੀ, ਵਧੀਆ ਗੱਲ ਹੈ, ਪਰ ਇਹਦੇ ਤੈਨੂੰ ਪਤਾ ਨਹੀਂ ਕਿ ਇਹਦੇ ਪਿੱਛੇ ਆਹ ਸਾਰਾ ਕੁਛ ਸਿਸਟਮ ਚੱਲਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਉਂ ਨਹੀਂ ਪੁੱਛਿਆ ਜਾ ਸਕਦਾ ਇਸ ਬਾਰੇ? ਭਾਈ ਤੈਨੂੰ ਨਹੀਂ ਪਤਾ, ਰਿੱਟ ਪਈ ਹੋਈ ਹੈ ਇਸ ਦੇ ਬਾਬਤ, ਅਤੇ ਤੂੰ ਇਹ ਜਿਹੜੇ ਨਿਸ਼ਾਨ ਖਤਮ ਕਰ ਰਿਹਾ ਹੈ ਕੌਮ ਦੇ, ਕੀ ਤੂੰ ਇਹ ਸਹੀ ਕਰਵਾ ਰਿਹਾ ਹੈ? ਜਾਂ ਤੇਰੀ ਜਿਹੜੀ ਪੈਨਲ ਜਿਹੜਾ ਕੰਮ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨਾਂ ਨੂੰ ਸਵਾਲ ਪੁੱਛੇ ਜਾ ਸਕਦੇ ਨੇ? ਪੁੱਛੇ ਤਾਂ ਪੁੱਛੇ ਕੌਣ? ਜੇ ਕੋਈ ਪੁੱਛਦਾ ਹੈ ਚੱਕ ਕੇ ਅੰਦਰ ਦੇ ਦਿੰਦੇ ਜਾਂਦੇ ਨੇ, ਚਾਹੇ ਉਹ ਕਿਸਾਨ ਯੂਨੀਅਨ ਦਾ ਹੋਵੇ, ਚਾਹੇ ਉਹ ਟੀਚਰ ਯੂਨੀਅਨ 'ਚ ਹੋਵੇ, ਜਾਂ ਫਿਰ ਖੱਬੇ ਪੱਖਿਆਂ 'ਚ ਹੋਵੇ ਜਾਂ ਸੱਜੇ ਪੱਖਿਆਂ 'ਚ ਹੋਵੇ, ਜਾਂ ਕੋਈ ਧਾਰਮਿਕ ਸੋਝ ਰੱਖਣ ਵਾਲਾ, ਕੌਮ ਨੂੰ ਸੇਧ ਦੇਣ ਵਾਲਾ ਕੋਈ ਨੌਜਵਾਨ ਹੋਵੇ, ਉਹ ਅੱਜ ਵੀ ਟੰਗਿਆ ਅਤੇ ਕੱਲ੍ਹ ਵੀ ਟੰਗਿਆ, ਇਹ ਉੱਥੇ ਦੀ ਕਹਾਣੀ ਹੈ। ਹੁਣ ਇੱਕ ਸਾਹਿਤ ਰੱਖਣ ਦੇ ਵਿੱਚ ਤਿੰਨਾਂ ਬੰਦਿਆਂ ਨੂੰ ਇਹਦਾ ਮਤਲਬ ਵੀ ਅਸੀਂ ਆਪਣਾ ਲਿਟਰੇਚਰ ਵੀ ਨਹੀਂ ਪੜ੍ਹੀ ਹੈ ਭਾਈ, ਅਸੀਂ ਹੀਰ ਰਾਂਝੇ ਦੇ ਕਿੱਸੇ ਪੜ੍ਹੀਏ, ਸ਼ੈਵ ਕੁਮਾਰ ਬਟਾਲਵੀ ਨੂੰ ਪੜ੍ਹੇ ਸਾਡੀ ਜਵਾਨੀ ਤਾਂ ਗਰਕ ਹੋ ਜਾਵੇ, ਇਹੀ ਕੁਛ ਹੈ ਨਾ। ਸੱਸੀ ਪੁੰਨੂ, ਹੀਰ ਰਾਂਝਾ ਪੜ੍ਹੀਏ ਅਸੀਂ, ਸਾਡੇ ਤਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਉਹ ਵੀ ਆਪਣੇ ਉਹਦੇ ਵਿਲੱਖਣ ਹੈ, ਗੜੀ ਚਮਕੌਰ ਦਾ ਇਤਿਹਾਸ ਵੀ, ਫਿਰ ਉੱਤੇ ਵੀ ਪਾਬੰਦੀਆਂ ਲਾਉਣਗੇ, ਉਹ ਵੀ ਸਾਹਿਤ ਫੜਿਆ ਜਾਊ ਤਾਂ ਤੁਹਾਡੇ 'ਤੇ ਜਿਹੜੇ ਆ ਇਹੋ ਜਿਹੇ ਫਤਵੇ ਲਾਏ ਜਾਣਗੇ, ਉਮਰ ਕਿੱਦਾਂ ਤੁਹਾਨੂੰ ਸੁੱਟਿਆ ਜਾਵੇਗਾ। ਇਹ ਸਾਰਾ ਕੁਝ ਜਦੋਂ ਆਲੇ ਦੁਆਲੇ ਦੇਖਦੇ ਹਾਂ, ਇਹਦੇ ਵਿੱਚ ਸਾਡੇ ਲੀਡਰਾਂ ਦੀ ਨਲਾਇਕੀ ਵੀ ਨਜ਼ਰ ਆਉਂਦੀ ਹੈ। ਸਾਡੇ ਲੀਡਰਾਂ ਨੇ ਕਿੱਥੇ ਕੁ ਤੱਕ ਜਾ ਕੇ ਕੌਮ ਦੀ ਜਵਾਨੀ ਨੂੰ, ਕੌਮ ਦੇ ਉੱਤੋਂ ਕੁਰਬਾਨ ਹੋਣ ਵਾਲਿਆਂ ਨੂੰ ਕਿੰਨਿਆਂ ਕੁ ਨੂੰ ਸਾਂਭਿਆ ਹੈ? ਪੂਲੇ ਨਿਹੰਗ ਨੂੰ ਮਾਰਨ ਵਾਲਾ ਨੌਜਵਾਨ ਇੱਕ ਪਹਿਲਾ ਬਰੀ ਹੋਇਆ ਸੀ, ਇੱਕ ਪਿਛਲੇ ਬਰੇ ਬਰੀ ਹੋਇਆ। ਉਹ ਇੱਕ ਵੀ ਬੰਦਾ ਉਹਨੂੰ ਜੇਲ੍ਹ 'ਚੋਂ ਲੈਣ ਨਹੀਂ ਗਿਆ, ਇੱਕ ਬੰਦੇ ਨੇ ਵੀ ਸੱਦ ਕੇ ਉਹਨੂੰ ਸਨਮਾਨਿਤ ਨਹੀਂ ਕੀਤਾ। ਹੁਣ ਪੂਲੇ ਬਾਰੇ ਕੀ ਕਿਹਨੂੰ ਨਹੀਂ ਪਤਾ ਵੀ ਕੀ ਕਿਹੜੀ ਕੈਟਾਗਰੀ ਦਾ ਬੰਦਾ ਸੀ, ਕੌਣ ਸੀ, ਕਿਵੇਂ ਸੀ। ਫਿਰ ਕਹਿ ਦਿੰਦੇ ਵੀ ਨੌਜਵਾਨ ਕੌਮ ਦੇ ਜਿਹੜੇ ਜਿਨ੍ਹਾਂ ਨੇ ਕੌਮ ਨੂੰ ਸੰਭਾਲਣਾ ਸੀ ਆਉਣ ਵਾਲੇ ਟਾਈਮ 'ਚ, ਅਤੇ ਇਹ ਜੀ ਬਾਗੀ ਹੋ ਗਏ। ਬਾਗੀ ਤਾਂ ਹੋਣਾ ਹੀ ਆ ਭਾਈ, ਤੁਸੀਂ ਤਾਂ ਉਹਨਾਂ ਦੀ ਬਾਤ ਹੀ ਨਹੀਂ ਪੁੱਛਦੇ ਵਿਚਾਰਿਆਂ ਦੀ। ਨਾ ਕੋਈ ਵਕੀਲ ਕਰਦੇ ਹੋ, ਨਾ ਕੋਈ ਕਿਤੇ ਅਪੀਲ ਪਾਉਂਦੇ ਹੋ, ਨਾ ਕੋਈ ਉਹਨਾਂ ਦੇ ਪਿੱਛੇ ਜਾ ਕੇ ਖੜਦੇ ਹੋ। ਸੋ ਹੋਵੇ ਤਾਂ ਕੀ ਹੋਵੇ, ਕਰੇ ਤਾਂ ਕੀ ਕਰੇ, ਫਿਰ ਟੁੱਟ ਕੇ ਫਿਰ ਇੱਕ ਦਿਨ ਘਰੇ ਬੈਠੇਗਾ, ਅਤੇ ਫਿਰ ਅਸੀਂ ਕਹਾਂਗੇ ਵੀ ਨਹੀਂ ਯਾਰ ਇਹ ਇਹ ਬਹੁਤ ਮਾੜਾ ਕੰਮ ਹੋਇਆ, ਇਹ ਠੀਕ ਨਹੀਂ ਕੀਤਾ, ਇਹ ਨੌਜਵਾਨ ਨੇ ਇਹ ਕੰਮ ਨਹੀਂ ਕਰਨਾ ਸੀ। ਪਰ ਦੋਸ਼ੀ ਕੌਣ, ਦੋਸ਼ੀ ਤਾਂ ਅਸੀਂ ਹਾਂ ਨਾ, ਦੋਸ਼ ਤਾਂ ਸਾਡਾ ਹੈ, ਪਰ ਅਸੀਂ ਮੰਨਦੇ ਨਹੀਂ, ਅਸੀਂ ਮੰਨਣ ਨੂੰ ਤਿਆਰ ਹੀ ਨਹੀਂ। ਸਾਨੂੰ ਅਸੀਂ ਇੱਦਾਂ ਕਹਿੰਦੇ ਵੀ ਨਹੀਂ ਜੀ ਸਾਡਾ ਇਹਦੇ ਵਿੱਚ ਕੋਈ ਹੈ ਨਹੀਂ, ਇੱਦਾਂ ਦੀ ਗੱਲ ਨਹੀਂ। ਇਤਿਹਾਸ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਆਉਂਦੀਆਂ ਨੇ, ਕਈ ਗਲਤੀਆਂ ਸਾਨੂੰ ਸਿਖਾ ਕੇ ਜਾਂਦੀਆਂ ਨੇ, ਕਈ ਗਲਤੀਆਂ ਸਾਨੂੰ ਸੁਨੇਹਾ ਦਿੰਦੀਆਂ ਨੇ, ਕਈ ਗਲਤੀਆਂ ਸਾਨੂੰ ਝੰਜੋੜ ਕੇ ਜਗਾਉਂਦੀਆਂ ਨੇ। ਪਰ ਜਦੋਂ ਕੋਈ ਜਾਗਦਾ ਹੈ ਉਹਨੂੰ ਕਦੇ ਵੀ ਕੋਈ ਵੀ ਬੰਦਾ, ਕੋਈ ਵੀ ਸੰਸਥਾਵਾਂ ਦੀ ਗੱਲ ਕਰ ਲਓ, ਜਿਹੜੇ ਸਾਡੇ ਚਾਹੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਆ ਜਾਓ ਤੁਸੀਂ, ਸਾਰਿਆਂ ਦਾ ਇੱਕੋ ਜਿਹਾ ਹਾਲ ਵਾਲ ਹੈ। ਤਾਣਾ ਬਾਣਾ ਜਾਂ ਉੱਥੇ ਕੀ ਇਹਨਾਂ ਦਾ ਬੁਣਦਾ, ਉੱਥੇ ਕੀ ਚੱਲਦੇ ਸਾਰਾ ਕੁਛ ਲੈ ਕੇ, ਫੋਲੋ ਅਪ ਇੱਕ ਦੂਜੇ ਨੂੰ ਕਾਪੀ ਰਾਈਟ ਕਰਦੇ ਆ, ਕੀ ਹੋ ਰਿਹਾ ਸਾਰਾ ਕੁਛ, ਸਾਰਾ ਕੁਝ ਦੇਖ ਕੇ ਜਦੋਂ ਅਸੀਂ ਅੱਖਾਂ ਉਲੋਏ ਕਰਦੇ ਹਾਂ ਤੇ ਸਾਡੇ ਫਿਰ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਸਾਡਿਆਂ ਬਜ਼ੁਰਗਿਆਂ ਨੇ, ਵੱਡਿਆਂ ਨੇ, ਵਡੇਰਿਆਂ ਨੇ, ਤੇ ਉਹਦੀ ਬਦੌਲਤ ਅੱਜ ਅਸੀਂ ਕੀ ਖੱਟਿਆ, ਨਕਲੀ ਅਕਾਲੀ ਦਲ, ਬੀੜੀਆਂ ਪੀਣਾ ਅਕਾਲੀ ਦਲ, ਅਕਾਲੀ ਦਲ ਸਰਮੌਰ ਸੀ ਸਾਡਾ, ਅਕਾਲੀ ਦਲ ਦੇ ਪ੍ਰਧਾਨ ਦੀ ਕੋਈ ਟੌਹਰ ਹੁੰਦੀ ਸੀ, ਅਕਾਲੀ ਦਲ ਦੇ ਪ੍ਰਧਾਨ ਕੋਈ ਗੱਲਬਾਤ ਹੁੰਦੀ ਸੀ, ਦਿੱਲੀ ਤੱਕ ਸੈਂਟਰ ਸਰਕਾਰ ਤੱਕ ਉਹ ਸੈਰਨੀਮਾ ਕਰਾ ਦਿੰਦਾ ਸੀ ਇਕੱਲਾ ਹੀ ਖੜ ਕੇ, ਅਤੇ ਅੱਜ ਦਿਆਂ ਦਾ ਕੀ ਹਾਲ ਹੈ। ਕਈਆਂ ਨੂੰ ਗੱਲਾਂ ਚੰਗੀਆਂ ਨਹੀਂ ਲੱਗਣੀਆਂ, ਪਰ ਸੱਚਾਈ ਹੈ, ਸੱਚਾਈ ਇਸ ਲਈ ਹੈ ਵੀ ਅਸੀਂ ਇੱਧਰਲੇ ਪੱਖ ਨੂੰ ਦੇਖ ਹੀ ਨਹੀਂ ਰਹੇ, ਹੁਣ ਅਸੀਂ ਇਹ ਛੱਡ ਹੀ ਦਿੱਤਾ, ਅਸੀਂ ਇੱਕੋ ਹੀ ਗੱਲ ਕਰੀ ਜਾਂਦੇ ਹਾਂ ਭਾਈ ਕੀ ਕਰੀਏ, ਟਾਈਮ ਇੱਦਾਂ ਦਾ, ਵਕਤ ਇੱਦਾਂ ਦਾ, ਟਾਈਮ ਚੰਗਾ ਨਹੀਂ, ਟਾਈਮ ਮਾੜਾ ਆ ਜੀ। ਉਹ ਟਾਈਮ ਵੀ ਕਦੀ ਕਿਸੇ ਦਾ ਹਾਣੀ ਹੋ ਕੇ ਚੱਲਿਆ, ਟਾਈਮ ਨੂੰ ਚਲਾਉਣਾ ਪੈਂਦਾ। ਉਹਦੀਆਂ ਮੈਂ ਕਈ ਉਦਾਹਰਨਾਂ ਦੇ ਸਕਦਾ, ਪਿਛਲੇ ਵਰ੍ਹੇ 'ਚ ਕੀ ਕੁਛ ਹੋਇਆ, ਮੈਂ ਆਪਣੀ ਜੇ ਨਿੱਜੀ ਵੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਾਂ, ਟਾਈਮ ਨੂੰ ਕੰਟਰੋਲ ਕਰਨਾ ਪੈਂਦਾ। ਫਿਰ ਕੀਤਾ ਕੰਟਰੋਲ, ਗੁਰੂ ਸਾਹਿਬਾਨ ਦਾ ਵੀ ਇਹੀ ਫਰਮਾਨ ਹੈ ਨਾ, ਫਿਰ ਕੰਟਰੋਲ ਕਰ ਲਓ, ਕਿੰਨਾ ਕੁ ਚਿਰੀ ਜਾਓਗੇ ਤੁਸੀਂ, ਕਿ ਜਦੋਂ ਕੰਟਰੋਲ ਹੋ ਗਿਆ ਸਾਰਾ ਕੁਛ, ਮੈਂ ਸ਼ਾਂਤ ਬੈਠਿਆ, ਕੋਈ ਕਿਸੇ ਨੂੰ ਕੋਈ ਕਿਸੇ ਚੀਜ਼ ਦਾ ਹੁਣ ਹੈ ਕੋਈ ਹਾਲੇ, ਚਲੋ ਹੀ ਕਦੀ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਕਹਿਣ ਅਤੇ ਕਰਨ ਅਤੇ ਕਥਨੀ ਦੇ ਵਿੱਚ ਜਦੋਂ ਫਰਕ ਪੈਂਦਾ ਨਾ, ਫਿਰ ਬੰਦਾ ਡੋਲਦਾ। ਕਹਿਣੀ ਅਤੇ ਕਥਨੀ 'ਚ ਜਦੋਂ ਫਿਰ ਫਰਕ ਨਾ ਹੋਵੇ, ਫਿਰ ਬੰਦਾ ਕਿੱਥੇ ਡੋਲਦਾ, ਚੜ੍ਹਦੀ ਕਲਾ 'ਚ ਹੀ ਰਹਿੰਦਾ, ਚਾਹੇ ਉਹ ਇਕੱਲਾ ਵੀ ਤੁਰਿਆ ਫਿਰੇ, ਰਾਤ ਬਰਾਤ ਜਿੱਥੇ ਮਰਜ਼ੀ ਜਾਵੇ, ਕਿਸੇ ਨੂੰ ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ। ਅਤੇ ਖਾਲਸਾ ਤਾਂ ਬਣਾਇਆ ਹੀ ਗੁਰੂ ਨੇ ਇਕੱਲਾ, ਆ ਇਹਦੇ ਤਾਂ ਡਰ ਡੁੱਕਰ ਨੇੜੇ ਨਹੀਂ ਆਉਣਾ ਚਾਹੀਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਮੈਂ ਥੋੜ੍ਹੀ ਕਹਿੰਦਾ, ਗੁਰੂ ਕਹਿ ਕੇ ਗਿਆ ਸਾਨੂੰ, ਜੇ ਮੇਰੇ ਲੜ ਲੱਗਣਾ ਭਾਈ ਆ ਜਾ, ਆਹ ਆ ਥਿਊਰੀ, ਨਾ ਜ਼ੁਲਮ ਸਹਿਣਾ ਅਤੇ ਨਾ ਜ਼ੁਲਮ ਕਰਨਾ, ਨਾ ਈਨ ਮੰਨਣੀ ਨਾ ਮਨਾਉਣੀ, ਨਾ ਕਿਸੇ ਦੀ ਧੌਂਸ ਸਹਿਣੀ ਅਤੇ ਨਾ ਕਿਸੇ ਨੂੰ ਧੌਂਸ ਦੇਣੀ, ਇਹੀ ਹੈ ਨਾ ਥਿਊਰੀ। ਪਰ ਇਹ ਕਿਰਦਾਰ ਜਿਹੜਾ ਗੁਰੂ ਨੇ ਸਿੱਖ ਨੂੰ ਦਿੱਤਾ, ਉਹ ਕਿਰਦਾਰ ਇੰਨਾ ਨਿਕੰਮਾ ਅਤੇ ਇੰਨਾ ਨੀਵਾਂ ਕਿਉਂ ਹੋ ਗਿਆ। ਅਸੀਂ ਇੰਨੇ ਪੈਸਾ, ਸਾਡੇ ਨਾਲ ਥੋੜ੍ਹੀ ਜਾਣਾ, ਨਾਲ ਕੀ ਜਾਣਾ, ਸਾਡੇ ਪੈਸਾ ਨਹੀਂ ਜਾਣਾ ਨਾਲ, ਪਰ ਅਸੀਂ ਉਹਨੂੰ ਦੱਸੋ ਵੀ ਇਹ ਬਾਬਿਆਂ ਦੇ ਬਿਜ਼ਨਸ ਨਹੀਂ ਤਾਂ ਹੋਰ ਕੀ ਆ। ਮੈਂ ਕਈ ਬਾਬਿਆਂ ਨੂੰ ਮਿਲਿਆ, ਔਰ ਉਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਆਪਦੀਆਂ ਨੇ, ਤੁਸੀਂ ਤਾਂ ਉੱਥੇ ਤੱਕ ਸੋਚ ਨਹੀਂ ਸਕਦੇ ਜਿੱਥੇ ਤੱਕ ਉਹ ਬਿਜ਼ਨਸ ਕਰੀ ਜਾਂਦੇ ਤੁਹਾਡੇ ਕਾਰ ਸੇਵਾ ਦੇ ਨਾਂ 'ਤੇ। ਲਕਸ਼ਰੀਆਂ ਗੱਡੀਆਂ, ਟੋਪ ਟੋਪ ਦੀਆਂ ਗੱਡੀ ਜਿਹੜੀ ਹਜੇ ਆਉਂਦੀ ਨਹੀਂ ਉਹ ਗੱਡੀਆਂ ਝੂਟ ਝੂਟਦੇ ਆ ਉੱਥੇ ਕਿਹਦੇ ਪੈਸੇ 'ਚੋਂ? ਤੁਹਾਡੇ 'ਚੋਂ। ਜੇ ਸੇਵਾ ਹੀ ਕੀਤੀ, ਜੇ ਉਹਨੇ ਕਾਰ ਸੇਵਾ ਹੀ ਕੀਤੀ ਆ, ਗੱਡੀਆਂ ਕਿੱਥੋਂ ਆਈਆਂ? ਕਾਰ ਸੇਵਾ ਦੇ ਨਾਂ 'ਤੇ ਡੀਲ ਹੁੰਦੀ ਆ, ਉਹਨਾਂ ਨੂੰ ਪਲੈਨ ਦਿੱਤੇ ਜਾਂਦੇ ਆ, ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ, ਉਹਨਾਂ ਨੂੰ ਕੰਮ ਸੌਂਪਿਆ ਜਾਂਦਾ, ਇਸ ਕੰਮ ਨੂੰ ਇਸ ਗੁਰਧਾਮ ਨੂੰ ਇਸ ਤਰੀਕੇ ਨਾਲ ਢਾਹ ਕੇ ਇੱਦਾਂ ਬਣਾਉਣਾ, ਡੀਲ ਹੁੰਦੀ ਆ, ਉਹ ਡੀਲ ਸਿਰੇ ਚਾੜਦੇ ਆ, ਫਿਰ ਉਹਨਾਂ ਨੂੰ ਪੈਸਾ ਮਿਲਦਾ। ਦੇਖਣ ਨੂੰ ਬੁੱਝੜ ਜਾਂਦਾ ਨਾ, ਸਮਝ ਜਾ ਉਹਨਾਂ ਨੂੰ ਤਾਂ ਭੇਸ ਬਣਾਏ ਆ। ਹੁਣ ਇਹ ਭੂਰੀ ਵਾਲਾ ਜਿਹੜਾ ਹੈ, ਕਈ ਵਰੇ ਪਹਿਲਾਂ ਦਰਬਾਰ ਸਾਹਿਬ ਰੋਜ਼ ਰੂਟੀਨ 'ਚ ਆਉਂਦਾ ਰਿਹਾ ਕੀਰਤਨ ਸੁਣਨ, ਰੋਜ਼ ਬਹਿੰਦਾ ਹੁੰਦਾ ਪਿੱਛੇ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉੱਥੇ ਪਿੱਛੇ ਕੀਰਤਨ ਸੁਣਿਆ ਕਰਦਾ ਸੀ। ਬੜਾ ਕਹਿਣਾ ਵੀ ਬੱਲੇ ਬੱਲੇ ਪੜਾ ਵੀ ਪਹੁੰਚਿਆ ਲੱਗਦਾ, ਉਹਦੀਆਂ ਕਰਤੂਤਾਂ ਦੇਖ ਲਓ, ਸਬੂਤਾਂ ਦੇ ਤਹਿਤ ਹੈ। ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਦੀ ਸੇਵਾ ਵੀ ਇਸੇ ਭੂਰੀ ਵਾਲੇ ਨੇ ਕੀਤੀ। ਉਹ ਦਰਵਾਜ਼ੇ ਲਾ ਕੇ ਉੱਥੇ ਇੱਕ ਰੂਮ 'ਚ ਰੱਖ ਤੇ ਸਾਈਡ 'ਤੇ, ਉੱਥੇ ਵੀ ਗੋਲਕ ਰੱਖੀ ਆ। ਉਹ ਸੇਵਾ ਤਾਂ ਹੋ ਗਈ, ਗੋਲਕ ਕਾਹਦੀ? ਦਰਵਾਜ਼ੇ ਤਾਂ ਨਵੇਂ ਲਾ ਕੇ ਲਾ ਤੇ ਤੁਸੀਂ, ਪੁਰਾਣੇ ਲਾ ਕੇ ਸਾਈਡ 'ਤੇ ਰੱਖ ਤੇ। ਕਾਰ ਸੇਵਾ ਤਾਂ ਨਵਿਆਂ ਦਰਵਾਜ਼ਿਆਂ ਨੂੰ ਹੀ ਰਿਪੇਅਰ ਕਰਨ ਦੀ ਸੀ, ਨਵੇਂ ਤਾਂ ਨਵੇਂ ਉਹਨਾਂ ਦੀ ਰਿਪੇਅਰ ਤਾਂ ਕੀਤੀ ਨਹੀਂ, ਤਾਂ ਉੱਥੇ ਪਏ ਆ, ਰੂਮ 'ਚ ਰੱਖੇ। ਜਦੋਂ ਆਪਾਂ ਜਾਂਦੇ ਹਾਂ ਨਤਮਸਤਕ ਹੋਣ ਦਰਬਾਰ ਸਾਹਿਬ ਨੂੰ, ਉਸ ਤੋਂ ਪਹਿਲਾਂ ਹੀ ਸੱਜੇ ਪਾਸੇ ਅਕਾਲ ਤਖ਼ਤ ਨੂੰ ਜਿੱਧਰ ਨੂੰ ਜਾਂਦੇ ਹਾਂ, ਜਦੋਂ ਪਰਿਕਰਮਾ ਤੋਂ ਬਿਲਕੁਲ ਸੱਜੇ ਪਾਸੇ ਜਿੱਥੇ ਬਿਲਡਿੰਗ ਖਤਮ ਹੁੰਦੀ ਐਂਡ 'ਤੇ, ਉੱਥੇ ਉਹ ਦਰਵਾਜ਼ੇ ਅੰਦਰ ਰੱਖੇ ਆ। ਹੁਣ ਕਿਸੇ ਨੂੰ ਜਦੋਂ ਇਹਨਾਂ ਚੀਜ਼ਾਂ ਦੀ ਗੱਲ, ਜਿਹੜਾ ਦੂਜੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਪੱਤਰਾ ਜਿਹਾ ਚਾੜ ਕੇ ਸਿਮਲਾ ਜਿਹੀ ਲੁੱਕ ਦੇ ਕੇ ਨਵੇਂ ਲਾ ਦਿੱਤੇ ਉੱਥੇ, ਉਹਦੇ ਥੱਲੇ ਕੀ ਆ, ਕੀ ਨਹੀਂ, ਕਿੰਨੇ ਦਾ ਸਮਾਨ ਲੱਗਾ, ਕਿਵੇਂ ਨਹੀਂ, ਕਿਸੇ ਨੂੰ ਕੋਈ ਹੈ ਉਹਦੇ ਬਾਰੇ? 50 ਲੱਖ ਲੱਗਾ, ਕਰੋੜ ਲੱਗਾ, ਕੀ ਲੱਗਾ ਦਰਵਾਜ਼ਿਆਂ ਦੇ ਉੱਤੇ? ਫਿਰ ਉੱਥੇ ਇੱਕ ਇਹਨਾਂ ਦਾ ਗੋਲਕ ਪਈ ਜਿਹੜੀ ਹੈ, ਉਹ ਜਿਹੜੇ ਜਦੋਂ ਆਪਾਂ ਦਰਬਾਰ ਸਾਹਿਬ ਦੀ ਐਂਟਰੀ ਕਰਦੇ ਹਾਂ, ਜਦੋਂ ਅੰਦਰ ਜਾਣ ਲਈ ਪੌੜੀਆਂ ਉੱਤਰਦੇ ਹਾਂ, ਉਹਦੇ ਉੱਪਰ ਗੁੰਬਦਾਂ ਦੀ ਸੇਵਾ ਚੱਲਦੀ ਹੈ। ਉਹਦੇ ਲਈ ਤੁਹਾਨੂੰ ਜ਼ਰੂਰ ਕਾਰ ਸੇਵਾ ਦੀ ਗੋਲਕ ਰੱਖੀ ਮਿਲਦੀ ਹੈ, ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਨਹੀਂ ਮਿਲਦੀ, ਸੇਵਾ ਉੱਥੇ ਵੀ ਚੱਲਦੀ ਭੂਰੀ ਵਾਲੇ ਦੀ, ਉੱਥੇ ਸੇਵਾ ਇਸ ਕਰਕੇ ਗਵਤ ਆ ਗੁਰੂ ਪਿਆਰਿਓ ਕਿ ਉੱਥੇ ਜਿਹੜੇ ਨਿਸ਼ਾਨ ਆ 84 ਦੇ, ਜਿਹੜੀ ਉਹ ਇਤਿਹਾਸਕ ਤੱਥ ਹੈ ਜਿਹਨੇ ਸਿੱਖਾਂ ਦੇ ਹਿਰਦੇ ਬਲੂੰਦਰੇ ਨੇ, ਜਿਹੜੀ ਆਜ਼ਾਦ ਜਿਹੜੀ ਸਾਨੂੰ ਆਜ਼ਾਦ 84 ਦੀ ਦਵਾਉਂਦੀ ਹੈ, ਉਹ ਖਤਮ ਨਿਸ਼ਾਨੀਆਂ ਕਰਨੀਆਂ ਨੇ, ਤਾਂ ਨਹੀਂ ਉੱਥੇ ਗੋਲਕ ਰੱਖੀ। ਅਤੇ ਪੁੱਛੇ ਤਾਂ ਪੁੱਛੇ ਕੌਣ? ਸੋ ਇਹਦੇ ਵਿੱਚ ਇਕੱਲਾ ਇੱਕ ਨਹੀਂ, ਹੋਰ ਵੀ ਬੜੇ ਏਰੀਏ ਦੇ ਵਿੱਚ ਕਾਰ ਸੇਵਾ ਦੇ ਨਾਂ 'ਤੇ ਬਕਾ ਜਿਹੜਾ ਹੈ ਮਾਰ ਸੇਵਾ ਕੀਤੀ ਜਾਂਦੀ ਹੈ, ਇਤਿਹਾਸ ਨੂੰ ਖਤਮ ਕੀਤਾ ਜਾਂਦਾ ਹੈ। ਇਹਨਾਂ ਬਾਬਿਆਂ ਦਾ ਕਿਉਂ ਨਹੀਂ ਹੱਥ ਪੈਂਦਾ ਸਕੂਲਾਂ ਨੂੰ, ਕਿਉਂ ਨਹੀਂ ਹੱਥ ਪੈਂਦਾ ਹੋਸਪਿਟਲਾਂ ਨੂੰ, ਕਿਉਂ ਨਹੀਂ ਇਹ ਉੱਧਰ ਨੂੰ ਕਾਰ ਸੇਵਾ ਵਾਲੇ ਕਿਉਂ ਨਹੀਂ ਜਾਂਦੇ ਬਈ? ਕਿ ਮਨੁੱਖਤਾ ਦੀ ਜਦੋਂ ਸੇਵਾ ਹੀ ਕਰਨੀ ਹੈ ਉਹ ਪਾਸਾ ਵਧੀਆ ਨਹੀਂ? ਇਹ ਗੁਰਦੁਆਰਾ 'ਚ ਘੁਸਪੈਠ ਕਿਉਂ ਹੈ? ਔਰ ਇਹ ਘੁਸਪੈਠ ਜਿਹੜੀ ਹੈ 84 ਤੋਂ ਬਾਅਦ ਹੀ ਕਿਉਂ ਜ਼ੋਰਾਂ 'ਤੇ ਆਈ ਹੈ? 84 ਤੋਂ ਬਾਅਦ ਹੀ ਸਾਧ ਜੰਮੇ ਬਹੁਤ ਬਹੁਤਾਤ ਦੇ ਵਿੱਚ, 84 ਤੋਂ ਬਾਅਦ ਹੀ ਕਾਰ ਸੇਵਾ ਦੇ ਨਾਂ 'ਤੇ ਜਿਹੜੀ ਹੈ ਮਾਰ ਸੇਵਾ ਹੋਣੀ ਸ਼ੁਰੂ ਹੋਈ। ਉਸ ਤੋਂ ਪਹਿਲਾਂ ਕੀ ਗੱਲ ਕੀ ਇਹ ਚੀਜ਼ਾਂ ਚੰਗੀਆਂ ਸਾਨੂੰ ਵਧੀਆ ਲੱਗਦੀਆਂ ਸੀ, ਜਾਂ ਕਿ ਸਾਨੂੰ ਅਕਲ ਹੀ ਨਹੀਂ ਸੀ ਆਈ? ਸੋਚਣਾ ਤੇ ਵਿਚਾਰਨਾ ਪਵੇਗਾ। ਜਿਹੜੀਆਂ ਹਿਸਟੋਰੀਕਲ ਬਿਲਡਿੰਗਾਂ ਨੇ, ਜਿਹੜੀਆਂ ਪੁਰਾਤਨ ਬਿਲਡਿੰਗਾਂ ਨੇ, ਉਹਨਾਂ ਨੂੰ ਤਾਂ ਕੋਈ ਢਾ ਹੀ ਨਹੀਂ ਸਕਦਾ, ਉਹਨਾਂ ਨੂੰ ਤਾਂ ਕੋਈ ਛੋਹ ਹੀ ਨਹੀਂ ਸਕਦਾ, ਉਹਨਾਂ 'ਤੇ ਕੋਈ ਕਿੱਲੇ ਹੀ ਨਹੀਂ ਮਾਰ ਸਕਦਾ, ਫਿਰ ਇਹਨਾਂ ਨੂੰ ਹੱਕ ਕਿਹਨੇ ਦੇ ਦਿੱਤਾ ਭਾਈ? ਗੱਲ ਇਹ ਹੈ ਉਹਨਾਂ ਨੂੰ ਪਤਾ ਹੈ ਕੌਮ ਸੁੱਤੀ ਪਈ ਹੈ, ਕੌਮ ਦੇ ਲੰਬੜਦਾਰ ਜਿਹੜੇ ਨੇ ਉਹ ਸਾਡੀ ਕਥਪੁਟਲੀ ਬਣ ਕੇ ਨੱਚਦੇ ਨੇ, ਜਿਵੇਂ ਜਿਹੜੇ ਹੁਣ ਪਤੰਗਾਂ ਦੇ ਸ਼ੌਕੀਨ ਨੇ ਉਹਨੂੰ ਪਤਾ ਹੈ ਕਿ ਕਠਪੁਤਲੀ ਕਿੱਦਾਂ ਹੁੰਦੀ, ਉਵੇਂ ਹੀ ਹੁੰਦੀ ਹੈ ਜਿਵੇਂ ਪਤੰਗ ਚਾੜ ਚਾੜ ਕੇ ਤੁਣਕੇ ਮਾਰਦੇ ਨੇ, ਉਹ ਇੱਦਾਂ ਕਠਪੁਤਲੀ ਨੂੰ ਨਚਾਉਂਦੇ ਨੇ ਨਚਾਉਣ ਵਾਲੇ। ਹੁਣ ਤਾਂ ਮਾਹੌਲ ਖਤਮ ਹੋ ਗਿਆ, ਕਈ ਚੀਜ਼ਾਂ ਇਹੋ ਜਿਹੀਆਂ ਸਨ ਜਿਹੜੀਆਂ ਸਾਨੂੰ ਆਪਣੇ ਆਪ ਦੇ ਨਾਲ ਜੋੜ ਕੇ ਰੱਖਦੀਆਂ ਸਨ, ਸਾਨੂੰ ਕਈ ਚੀਜ਼ਾਂ ਸਮਝ ਪੈਂਦੀ ਸੀ ਵੀ ਆਹ ਬਈ ਨਾਚ ਗਾਣਾ ਜਾਂ ਜੋ ਵੀ ਇਹ ਹੋ ਰਿਹਾ ਇਹਦੇ ਵਿੱਚ। ਮੈਂ ਅੱਜ ਦੇ ਨਾਚ ਗਾਣੇ ਦੀ ਗੱਲ ਨਹੀਂ ਕਰਦਾ, ਅੱਜ ਦੇ ਨਾਚ ਗਾਣੇ ਤੋਂ ਜੋ ਸਮਝ ਪੈਂਦੀ ਉਹ ਆਪਾਂ ਨੂੰ ਪਤਾ ਸਾਰਿਆਂ ਨੂੰ, ਦਾਰੂ ਨਸ਼ਾ ਅਸਲਾ ਲੜਾਈ ਧੀਆਂ ਭੈਣਾਂ ਦੀ ਇੱਜ਼ਤ ਨਾਲ ਬੇਪਤੀ ਕਰਨੀ, ਅੱਜ ਦੇ ਗਾਣਿਆਂ 'ਚ ਇਹ ਕੁਛ ਮਿਲਦਾ ਹੈ। ਪਰ ਹੈਰਾਨੀ ਉਦੋਂ ਹੁੰਦੀ ਹੈ ਵੀ ਜਦੋਂ ਸਾਡੇ ਕੌਮ ਦੇ ਆਗੂ ਜਿਹੜੇ ਨੇ ਉਹ ਸੁੱਤੇ ਪਏ ਨੇ, ਉਹਨਾਂ ਨੂੰ ਫਿਕਰ ਹੀ ਕੋਈ ਨਹੀਂ, ਉੱਥੋਂ ਕਿੰਨੀ ਵਾਰੀ ਪ੍ਰਕਰਮਾਂ 'ਚੋਂ ਲੰਘਦੇ ਹੋਣਗੇ, ਪਰ ਉਹਨਾਂ ਨੂੰ ਪਤਾ ਹੈ ਕੌਣ, ਹੁਣ ਪੁੱਛਣ ਵਾਲਾ ਕੌਣ ਇਹਨਾਂ ਨੂੰ। ਇੰਨੀ ਵੱਡੀ ਵਾਗਡੋਰ ਖੋਲ੍ਹ ਦਿੱਤੀ ਗਈ ਇਹਨਾਂ ਦੀ, ਤੁਹਾਨੂੰ ਖਾਣ ਨੂੰ ਪੈਂਦਾ, ਤੁਹਾਨੂੰ ਮਾਰਨ ਨੂੰ ਪੈਂਦੇ ਨੇ ਜੇਕਰ ਕੋਈ ਗੱਲ ਕਰਦਾ। ਸੋ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਵਿਚਾਰਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ, ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਆਪ ਦੇ ਨਾਲ ਕੁਝ ਦੇਸ਼ ਤੋਂ ਕੁਝ ਵਿਦੇਸ਼ ਤੋਂ ਕੁਝ ਨਿਊਜ਼ੀਲੈਂਡ ਤੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਉਮੀਦ ਕਰਦਾ ਹਾਂ ਤੁਸੀਂ ਪਿਆਰ ਦਾ ਹੁੰਗਾਰਾ ਜ਼ਰੂਰ ਸਾਨੂੰ ਦਿਓਗੇ। ਤੁਹਾਡੇ ਪਿਆਰ ਦੇ ਹੁੰਗਾਰੇ ਦੇ ਨਾਲ ਹੀ ਤਾਂ ਅਸੀਂ ਕਈਆਂ ਨੂੰ ਨੰਗੇ ਕੀਤਾ ਅਤੇ ਕਈਆਂ ਨੂੰ ਨੰਗੇ ਹੋਰ ਕਰਾਂਗੇ। ਜੇ ਸਾਡੇ 'ਚ ਕਿਤੇ ਕਮੀ ਹੋਈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ, ਇਹ ਵਾਅਦਾ ਰਿਹਾ। ਜੇ ਕਿਤੇ ਅਸੀਂ ਥਿੜਕਦੇ ਹੋਏ ਤਾਂ ਸਾਨੂੰ ਚੇਤਾ ਜ਼ਰੂਰ ਕਰਾ ਦਿਓ, ਜੇ ਕਿਤੇ ਅਸੀਂ ਲਾਈਨ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਹੋਈਏ ਤੁਹਾਨੂੰ ਪਤਾ ਲੱਗ ਜਾਵੇ ਭਾਈ ਇਹ ਵੀ ਹੁਣ ਸਾਈਕਲ ਸਟੈਂਡ 'ਤੇ ਲਾਉਣ ਲੱਗੇ ਨੇ, ਤਾਂ ਜ਼ਰੂਰ ਸਾਨੂੰ ਦੱਸ ਦਿਓ, ਤਾਂ ਕਿ ਫਿਰ ਅਸੀਂ ਤੁਹਾਡਾ ਜਿਹੜਾ ਤੁਹਾਡੇ ਨਾਲ ਕੀਤਾ ਵਾਅਦਾ ਜਿਹੜਾ ਸਾਨੂੰ ਚੇਤਾ ਆ ਜਾਵੇ। ਇਹ ਵਾਅਦਾ ਕੈਪਟਨ ਵਾਲਾ ਨਹੀਂ, ਮੈਂ ਤੁਹਾਨੂੰ ਉਹ ਦੇ ਦੂੰਗਾ। ਇੱਕ ਸਿੱਖ ਦਾ, ਗੁਰੂ ਦੇ ਸਿੱਖ ਦਾ, ਸਿੱਖ ਦੇ ਨਾਲ ਕੀਤਾ ਹੋਇਆ ਵਾਅਦਾ, ਚੋਰਾਂ ਮਕਾਰਾਂ ਨਾਲ ਵਾਅਦੇ ਨਹੀਂ ਮੈਂ ਕਰਦਾ। ਇੱਕ ਸਿੱਖ ਅਤੇ ਇਨਸਾਨੀਅਤ ਦੇ ਨਾਤੇ ਤੁਹਾਨੂੰ ਦਿੱਤਾ ਹੋਇਆ ਵਾਅਦਾ ਪ੍ਰੋਮਿਸ ਪੂਰਾ ਕਰਾਂਗੇ। ਬੜੀਆਂ ਲਿਸਟਾਂ ਪਈਆਂ ਹੋਰ, ਕਈਆਂ ਨੂੰ ਫਿਰ ਬੜੇ ਜਿਹੜੇ ਨੇ ਤੱਤੀਆਂ ਹਵਾਵਾਂ ਲੱਗਣੀਆਂ, ਕਈਆਂ ਨੇ ਫਿਰ ਅੱਖਾਂ ਕੱਢਣੀਆਂ, ਬੜੇ ਬੜੇ ਲੈਕਚਰ ਜਿਹੜੇ ਫੇਸਬੁੱਕ ਰਾਹੀਂ ਦੇਣੇ, ਬੜੀਆਂ ਬੜੀਆਂ ਸਟੇਟਮੈਂਟਾਂ ਦੇਣੀਆਂ, ਜਿੱਦਾਂ ਮਨਜਿੰਦਰ ਸਿੰਘ ਬਾਸੀ ਨੇ ਦਿੱਤੀ ਸੀ ਪਿਛਲੀ ਵਾਰੀ, ਉਹੋ ਜਿਹਾ ਗੰਦ ਪਾਉਣ ਲਈ ਬਹੁਤ ਫਿਰ ਆਉਣਗੇ ਮੂਹਰੇ, ਪਰਵਾਹ ਨਹੀਂ। ਸੱਚ ਬੋਲਿਆ ਤਾਂ ਸੱਚ ਬੋਲਣ, ਜੋ ਮਰਜ਼ੀ ਕਰ ਲੈਣ, ਨਾ ਡਰ ਹੈ ਨਾ ਕੋਈ ਡੁੱਕਰ, ਨਾ ਡਰਾਉਣੇ ਆ ਨਾ ਡਰਦੇ, ਸਿੱਧੀ ਜਿਹੀ ਫਿਲਾਸਫੀ ਹੈ। ਇਹ ਸੰਗਤੀ ਰੂਪ ਵਿੱਚ ਮਿਲਿਆ ਹੋਇਆ ਪਿਆਰ ਆ, ਹੋਰ ਕੁਛ ਨਹੀਂ, ਇਹਨੂੰ ਨਿਭਾਵਾਂਗੇ। ਵੱਧ ਤੋਂ ਵੱਧ ਇਹ ਤੂੰ ਤਾਂ ਫਿਰ ਇਹ ਲਾਉਂਦੇ ਹੁੰਦੇ ਨੇ ਯਾਰ ਛੱਡੋ ਉਹ ਤਾਂ ਪਾਗਲ ਹੋ ਗਏ, ਹੋਰ ਇਹ ਨਹੀਂ ਕੀ ਕਰਨਾ, ਸੱਚਾ ਬੰਦਾ ਪਾਗਲ ਹੀ ਹੁੰਦਾ। ਫਿਰ ਕੀ ਪੰਜਾਬ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਜੋ ਚੋਰ ਬਜ਼ਾਰੀ ਚੱਲਦੀ ਹੈ ਉਹਨੂੰ ਵੀ ਨੰਗਾ ਕਰਾਂਗੇ? ਸੁਣਦੇ ਹੋ ਰਹੋ ਪ੍ਰੋਗਰਾਮ, ਅਪ੍ਰੈਲ ਦੇ ਨੇੜੇ ਤੇੜੇ ਜਾ ਕੇ ਇੱਕ ਵਧੀਆ ਪ੍ਰੋਗਰਾਮ ਫਿਰ ਦੇਵਾਂਗੇ। ਕੀ ਚੱਲਦਾ, ਕਿਵੇਂ ਸਿਸਟਮ ਨੂੰ ਯੂਜ਼ ਕੀਤਾ ਜਾਂਦਾ, ਸਾਰਾ ਕੁਝ ਨੰਗਾ ਕਰ ਦਿਆਂਗੇ। ਪਰ ਤੁਹਾਡੇ ਪਿਆਰ ਦੇ ਸਦਕਾ ਔਰ ਪਰੂਫ ਦੇ ਨਾਲ, ਬਿਨਾਂ ਪਰੂਫ ਤੋਂ ਗੱਲ ਨਹੀਂ ਕਰੂੰਗਾ। ਪਰੂਫ ਪਹਿਲਾਂ, ਸੇਵਾ ਦੇ ਨਾਂ 'ਤੇ ਕੀ ਇੱਥੋਂ ਵੀ ਹੁੰਦਾ, ਸਾਰਾ ਕੁਝ ਸਾਂਝਾ ਕਰਾਂਗੇ। ਕਿਵੇਂ ਸ਼ੋਸ਼ਣ ਕੀਤਾ ਜਾਂਦਾ ਤੁਹਾਡਾ, ਕਿਵੇਂ ਲਾਸ਼ਾਂ ਦੇ ਉੱਤੇ ਇਕੱਤਰ ਕੀਤੇ ਹੋਏ ਪੈਸੇ ਖਾਧੇ ਜਾਂਦੇ, ਕਿਵੇਂ ਉਹਨਾਂ ਪਰਿਵਾਰਾਂ ਨੂੰ ਫਿਰ ਦੱਸਿਆ ਜਾਂਦਾ ਹੈ ਇੰਜ ਨਹੀਂ ਇੰਜ, ਸਾਰਾ ਕੁਛ ਨੰਗਾ ਕਰਨ ਦੀ ਕੋਸ਼ਿਸ਼ ਬਾ ਪਰੂਫ ਤੁਹਾਡੇ ਨਾਲ ਸਾਂਝੀ ਕਰਾਂਗੇ। ਕਹਿੰਦੇ ਹੁੰਦੇ ਵੀ ਤਾਣੀ ਕਿ ਤਾਣੇ, ਕਹਿੰਦੇ ਤਾਣੀ ਰੁੜਦੀ ਨਹੀਂ, ਕਹਿੰਦੇ ਤਾਣੇ ਰੁੜਦ ਗਿਆ ਉਹ ਗੱਲ ਹੋਈ ਆ, ਤੁਰੇ ਬੜਾ ਬੜਾ ਕੁਛ ਚੱਲਦਾ ਸਾਰਾ ਕੁਛ, ਕਿਵੇਂ ਕਿਵੇਂ ਕੀ ਹੋ ਰਿਹਾ ਸਾਂਝਾ ਕਰਨ ਦੀ ਕੋਸ਼ਿਸ਼ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਕਰੂੰਗਾ। ਇਹਦੇ ਨਾਲ ਹੀ ਤੁਸੀਂ ਵੀ ਆਪਣੇ ਸੁਝਾਅ ਕਿਹੋ ਜਿਹੇ ਪ੍ਰੋਗਰਾਮ ਉਲੀਕੀਏ, ਕਿਹੋ ਜਿਹੇ ਪ੍ਰੋਗਰਾਮ ਦੀ ਜਿਹੜੀ ਹੈ ਅਸੀਂ ਪਲੈਨਿੰਗ ਦੇ ਨਾਲ ਕਿਹੋ ਜਿਹਾ ਪ੍ਰੋਗਰਾਮ ਤੁਹਾਨੂੰ ਪੇਸ਼ ਕਰੀਏ, ਤੁਸੀਂ ਆਪਣੇ ਵਿਊ ਸਾਨੂੰ ਜ਼ਰੂਰ ਦੇ ਸਕਦੇ ਹੋ। ਅਤੇ ਜਿਹੜਾ ਟੀ ਵੀ ਵਾਲਾ ਪ੍ਰੋਗਰਾਮ ਹੈ ਉਹ ਵੀ ਤੁਹਾਡੇ ਨਾਲ ਛੇਤੀ ਤੋਂ ਛੇਤੀ, ਸਾਰਾ ਕੁਝ ਸਾਡੇ ਕੋਲ ਤਿਆਰ ਹੈ, ਇੱਕ ਸਮਾਂ ਨਹੀਂ ਵਕਤ ਨਹੀਂ, ਪਰ ਜੇ ਤੁਹਾਡੇ ਦੁਆਵਾਂ ਰਹੀਆਂ ਛੇਤੀ ਤੋਂ ਛੇਤੀ ਜਿੰਨਾ ਵੀ ਛੇਤੀ ਹੋ ਸਕੇ ਆਪਦੇ ਨਾਲ ਸਾਂਝ ਪਾਉਣ ਦੇ ਲਈ, ਛੇਤੀ ਉਹੀ ਇੰਟਰਨੈਟ ਦੇ ਉੱਤੇ ਜਿਹੜਾ ਸਾਡਾ ਪ੍ਰੋਗਰਾਮ ਚੱਲਦਾ ਸੀ ਉਹ ਵੀ ਹਫ਼ਤਾਵਾਰੀ ਸ਼ੁਰੂ ਦੁਬਾਰਾ ਕਰਾਂਗੇ। ਸੈਟਅਪ ਸਾਡੀ ਹੋ ਚੁੱਕੀ ਹੈ, ਸਾਨੂੰ ਖੁਸ਼ੀ ਵੀ ਹੈ ਕਿਉਂਕਿ ਤੁਸੀਂ ਸਾਨੂੰ ਪਿਆਰ ਹੀ ਇੰਨਾ ਦਿੱਤਾ, ਇੰਨੇ ਕੁ ਥੋੜ੍ਹੇ ਜਿਹੇ ਟਾਈਮ ਦੇ ਵਿੱਚ 5-6 ਐਪੀਸੋਡ ਦੇ ਵਿੱਚ ਤੁਸੀਂ ਸਾਨੂੰ ਬਹੁਤ ਵੱਡੀ ਪ੍ਰੋਫਾਈਲ ਦੇ ਦਿੱਤੀ। ਟੌਪਿਕ ਵਿਸ਼ੇ ਤੁਹਾਡੇ ਵਿਸ਼ੇ ਜਿਹੜੇ ਨੇ ਉਹਨਾਂ 'ਤੇ ਹੀ ਗੱਲ ਕਰਾਂਗੇ, ਉਸ ਦੇ 'ਤੇ ਤੁਸੀਂ ਵਿਸ਼ਾ ਦੇਣਾ ਅਸੀਂ ਡਿਸਕਸ ਕਰਿਆ ਕਰਾਂਗੇ। ਤੁਸੀਂ ਆਪਣੇ ਕਮੈਂਟ ਕਰਕੇ ਸਾਨੂੰ ਦੱਸੋ, ਤੁਸੀਂ ਸਵਾਲ ਕਰੋ, ਸਾਰਾ ਕੁਛ ਤੁਹਾਡੇ ਨਾਲ ਹੀ, ਤੁਹਾਡੀ ਸਹਿਮਤੀ ਦੇ ਨਾਲ, ਤੁਹਾਡੇ ਵਿਚਾਰਾਂ ਦੇ ਨਾਲ, ਤੁਹਾਡੀ ਵਿਚਾਰਾਂ ਦੀ ਸਾਂਝ ਨੂੰ ਵਧਾਉਣ ਦੇ ਲਈ ਉਹ ਪ੍ਰੋਗਰਾਮ ਜਿਹੜਾ ਛੇਤੀ ਤੋਂ ਛੇਤੀ ਅਸੀਂ ਸ਼ੁਰੂ ਕਰਾਂਗੇ। ਉਹਦੇ ਵਿੱਚ ਜਿਹੜਾ ਤਕਰੀਬਨ ਲੜੀਵਾਰ ਜਿਹੜਾ ਅਸੀਂ ਆਪਣੇ ਪੇਜ ਤੋਂ ਉਸ ਤੋਂ ਜਿਹੜਾ ਕੀਰਤਨ ਦਾ ਤਾਂ ਪਸਾਰ ਅਸੀਂ ਆਪਦੇ ਨਾਲ ਸਾਂਝਾ ਕਰਦੇ ਹੀ ਰਹੇ ਹਾਂ, ਪਰ ਜਿਹੜਾ ਟਾਕ ਸ਼ੋਅ ਉਹਨੂੰ ਦੁਬਾਰਾ ਫਿਰ ਸ਼ੁਰੂ ਕਰਾਂਗੇ ਕਿਉਂਕਿ ਅਸੀਂ ਸਿਰਫ ਇੱਕ ਟ੍ਰਾਇਲ, ਇੱਕ ਉਹਨੂੰ ਟੈਸਟ ਕਰਨ ਦੇ ਲਈ ਤੁਹਾਡੇ ਰੂਬਰੂ ਹੋਏ ਸਾਂ ਥੋੜ੍ਹੇ ਜਿਹੇ ਟਾਈਮ ਲਈ, ਪਰ ਤੁਸੀਂ ਸਾਨੂੰ ਪਿਆਰ ਹੀ ਇੰਨਾ ਦਿੱਤਾ ਕਿ ਸਾਨੂੰ ਮਜਬੂਰ ਹੋਣਾ ਪਿਆ ਕਿ ਅਸੀਂ ਦੁਬਾਰਾ ਫਿਰ ਤੁਹਾਡੇ ਨਾਲ ਲੈ ਕੇ ਆਈਏ। ਅਸੀਂ ਤੁਹਾਨੂੰ ਕੋਈ ਵਧੀਆ ਸੇਧ, ਵਧੀਆ ਕੋਈ ਗੱਲ, ਕੋਈ ਇਤਿਹਾਸ ਦੀ, ਕੋਈ ਗੁਰਮੁਖ ਦੀ, ਕੋਈ ਕਿਤਾਬਾਂ ਦੀ, ਕੋਈ ਇੱਧਰੋਂ ਉੱਧਰੋਂ, ਜਿਹਦੇ ਨਾਲ ਸਾਨੂੰ ਕੁਛ ਚਾਨਣਾ ਮਿਲੇ, ਸਾਨੂੰ ਕੁਛ ਪਤਾ ਲੱਗੇ, ਸਾਡੀ ਜਾਗਰਤੀ ਆ ਸਕੇ, ਸਾਡੇ ਨਿਆਣੇ ਕੀ ਕਰ ਰਹੇ ਨੇ, ਸਾਡੇ ਬੱਚਿਆਂ ਨੂੰ ਕਿਹੜੀ ਸੇਧ ਚਾਹੀਦੀ ਆ, ਇਹਨਾਂ ਨੂੰ ਸਟੱਡੀ ਦੀਆਂ ਲਾਈਨਸ ਕਿਹੜੀਆਂ ਚਾਹੀਦੀਆਂ ਨੇ, ਕਿਵੇਂ ਕਿਵੇਂ ਇੱਥੇ ਵਿਚਰਨਾ ਚਾਹੀਦਾ ਹੈ, ਜਾਂ ਸਾਡੇ ਜਿਹੜੇ ਬੱਚੇ ਪੜ੍ਹਨ ਲਈ ਇੱਥੇ ਆਉਂਦੇ ਨੇ ਨਿਊਜ਼ੀਲੈਂਡ ਦੇ ਵਿੱਚ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਂ ਇੱਥੇ ਗੇਮਾਂ ਦੇ ਤੌਰ ਦੇ ਉੱਤੇ ਵਿਚਰ ਹੈ ਸਾਡੇ ਲੋਕਲ ਬੱਚੇ ਜਿਹੜੇ ਨੇ, ਸਾਡੇ ਇੱਥੇ ਜੰਮਪਲ ਬੱਚੇ ਨੇ, ਉਹਨਾਂ ਨੂੰ ਕਿਹੋ ਜਿਹੇ ਤਰੀਕੇ ਦੇ ਨਾਲ ਅੱਗੇ ਲਿਜਾ ਕੇ ਉਹਨਾਂ ਨੂੰ ਗਾਈਡ ਕਰਕੇ ਅੱਗੇ ਲੈ ਕੇ ਜਾਣਾ, ਬਹੁਤ ਕੁਝ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਬਾਰੇ ਦੇ ਵਿੱਚ। ਪਰ ਉਹਦੇ ਲਈ ਸਾਨੂੰ ਤੁਹਾਡਾ ਪਿਆਰ ਬਹੁਤ ਚਾਹੀਦਾ ਹੈ, ਤੁਹਾਡਾ ਸਾਥ ਬਹੁਤ ਚਾਹੀਦਾ ਹੈ। ਮਾਇਆ ਪੱਖੋਂ ਅਸੀਂ ਤੁਹਾਡੇ ਤੋਂ ਕੁਛ ਨਹੀਂ ਮੰਗਦੇ, ਸਿਰਫ ਸਾਥ ਮੰਗਦੇ ਹਾਂ, ਤੁਹਾਡੇ ਸੁਝਾਅ ਮੰਗਦੇ ਹਾਂ, ਅਤੇ ਨਾਲ ਨਾਲ ਤੁਹਾਡੇ ਵਿੱਚੋਂ ਕੋਈ ਵਧੀਆ ਬੁਲਾਰਾ ਹੋਵੇ, ਕਿਸੇ ਵੀ ਫੀਲਡ 'ਚ ਕੰਮ ਕਰਦਾ ਹੋਵੇ, ਉਹ ਸਾਡੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡੇ ਰੂਬਰੂ ਹੋਣਾ ਚਾਹੁੰਦਾ ਹੋਵੇ, ਸੰਗਤ ਦੇ ਰੂਬਰੂ ਹੋਣਾ ਚਾਹੁੰਦਾ ਹੋਵੇ, ਅਸੀਂ ਉਹਨੂੰ ਮੋਸਟ ਵੈਲਕਮ ਕਰਦੇ ਹਾਂ। ਜਦੋਂ ਮਰਜ਼ੀ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੀ ਗੱਲ ਜਿਹੜੀ ਹੈ, ਆਪਣੇ ਤਰੀਕੇ ਜਿਹੜੇ ਨੇ, ਆਪਣੇ ਆਈਡੀਆ ਜਿਹੜੇ ਨੇ, ਜਿਹੜੀ ਉਹਦੀ ਸੋਚ ਹੈ, ਸੰਗਤ ਨਾਲ ਸਾਂਝੀ ਕੀਤੀ ਜਾਵੇ, ਕੋਈ ਵੀ ਹੋਵੇ, ਹਰੇਕ ਨੂੰ ਖੁੱਲ੍ਹਾ ਸੱਦਾ ਹੈ। ਕਿਵੇਂ ਕਿਵੇਂ ਅਸੀਂ ਆਪਣੀ ਕਮਿਊਨਿਟੀ ਨੂੰ, ਜਿਹੜੀ ਸਾਡੀ ਗਰੋਅ ਹੋ ਰਹੀ ਜਨਰੇਸ਼ਨ ਹੈ, ਕਿਵੇਂ ਅਸੀਂ ਉਹਨੂੰ ਆਪਣੇ ਦਾਇਰੇ ਤੋਂ ਬਾਹਰ ਰੱਖਦੇ ਹੋਏ ਆਪਣੇ ਦਾਇਰੇ 'ਚ ਲੈ ਕੇ ਆਉਣਾ, ਮੀਨਿੰਗ ਕਿ ਦੂਜੇ ਕਲਚਰ ਦੇ ਵਿੱਚ ਰਹਿੰਦੇ ਹੋਏ ਕਿਵੇਂ ਅਸੀਂ ਆਪਣੇ ਕਲਚਰ ਨੂੰ ਬਰਕਰਾਰ ਰੱਖਣਾ ਹੈ, ਸਾਰਾ ਕੁਝ ਜਿਹੜਾ ਹੈ ਇੱਕ ਪਲੈਨ ਦੇ ਤਹਿਤ, ਇੱਕ ਦਿੱਤੀ ਹੋਈ ਸੋਚ ਜੋ ਹੈ ਉਹਦੇ ਮੁਤਾਬਕ ਆਪਣਾ ਸਾਂਝਾ ਕਰਨ ਦਾ ਕੋਸ਼ਿਸ਼ ਜ਼ਰੂਰ ਕਰਾਂਗੇ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਅਗਲੇ ਹਫ਼ਤੇ ਜਿਵੇਂ ਵਾਹਿਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗਾ। ਤਦ ਤੱਕ ਲਈ ਆਪਣਾ ਖਿਆਲ ਰੱਖਣਾ ਜੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤੀ ਸੀ ਬਰਬਾਦੀ ਦਿੱਲੀ ਦੇ ਜੂਦੇ ਸਾੜੇ ਪਤਕੀਆਂ ਦੀ ਰੋਲੀ ਸੱਜਣ ਮਾਕਰ ਟਾਈਟਲਰ ਨੇ ਕੀਤੇ ਗਲਤ ਇਸ਼ਾਰੇ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰ ਕੀਤਾ ਕੀ ਸਰਕਾਰ ਸਰਕਾਰ ਦੇ ਬੰਦਿਆਂ ਸੁਣ ਲੈ ਅੱਜ ਮੈਂ ਦੱਸਾਂ ਸਿੱਖ ਤੇ ਹਿੰਦੂ ਇਹਨਾਂ ਹੀ ਮਾਰੇ ਇਹਨਾਂ ਹੀ ਫੂਕੀਆਂ ਬੱਸਾਂ ਕਾਲੇ
Love me, don't you? Throw it in the deep blue sea.
Give me that ring.